fare il suo discorso. Bisogna lasciare un po' lì, ma si può dare un difetto al portone, dalle basi, vogliate ragazzi che sono da fare, dalle vogliate di tre quattro cento di nulla. Meglio non sperano nella vita,
I'm ਸੰਗੀ ਮਾਈ ਭਾਈ ਦਾ ਪਹਿਲਾ ਫਰਜ਼ ਹੋਇਆ ਕਰਦਾ। ਜਿੰਨੀ ਦੇਰ ਤੱਕ ਖਿਆਲ ਬਾਹਰੋਂ ਨਹੀਂ ਰੁਕਦਾ, ਸ਼ਬਦ ਔਰ ਵਿਚਾਰ ਵਿੱਚ ਨਹੀਂ ਜੁੜਿਆ ਕਰਦਾ, ਜਿੰਨੀ ਦੇਰ ਤੱਕ ਸ਼ਬਦ ਔਰ ਵਿਚਾਰ ਵਿੱਚ ਮਨ ਨਹੀਂ ਜੁੜਦਾ, ਸ਼ਬਦ ਦਾ ਆਨੰਦ ਬਣ ਵਿਚਾਰ ਦੀ ਸਮਝ ਨਹੀਂ ਆਉਂਦੀ। ਵਿਚਾਰ ਕੀ ਹੈ? ਗੁਰੂ ਬਾਬਾ ਜੀ ਦੀ ਸਿੱਖਿਆ, ਜੋ ਕਿ ਲੋਕ ਸੁਖੀ ਪਰਲੋਕ ਸੁਹੇਲਾ ਬਣਾਉਣ ਵਾਲੀ। ਜਿਤਨੀ ਦੇਰ ਤੱਕ ਕਿਸੇ ਗੱਲ ਦੀ ਬਾਬ ਅੱਛੀ ਤਰ੍ਹਾਂ ਉਸਨੂੰ ਧਿਆਨ ਦੇ ਕੇ ਸੁਣਿਆ ਨਹੀਂ ਜਾਂਦਾ, ਸਮਝਿਆ ਨਹੀਂ ਜਾਂਦਾ, ਉਸ 'ਤੇ ਅਮਲ ਨਹੀਂ ਹੋਇਆ ਕਰਨਾ। ਤੂੰ ਤੇ ਪਹਿਲਾ ਫਲ ਸਤਸੰਗੀ ਪੁੱਛਦਾ, ਸ਼ਰਧਾ ਦੇ ਘਰ ਵਿੱਚ ਆ ਕੇ ਨਿਰਮਾਣਤਾ ਦੁਆਰਾ ਮਨ ਨੂੰ ਸਪਾ ਕਰਦਾ ਹੋਇਆ ਇਕਾਗਰਤਾ ਸ਼ਬਦ ਦੇ ਵਿੱਚ ਮਨ ਨੂੰ ਇਕਾਗਰ ਕਰੇ। ਸੰਗੀ ਜੀ ਇਕਾਗਰਤਾ, ਜਦੋਂ ਮਨ ਇਕਾਗਰ ਹੁੰਦਾ ਹਰੀ ਜਸ ਵਿੱਚ, ਜਿਤਨੇ ਮਨ ਨੂੰ ਅਸ਼ਾਂਤ ਕਰਨ ਵਾਲੀਆਂ ਗੱਲਾਂ ਸਭ ਦੂਰ ਹੋ ਜਾਂਦੀਆਂ, ਮਨ ਪੂਰਾ ਸੁਖੀ ਸ਼ਾਂਤ ਹੁੰਦਾ। ਇਕਾਗਰ ਮਨ ਸੁਖੀ ਔਰ ਸ਼ਾਂਤ ਹੋਇਆ ਕਰਦਾ, ਖਿੰਡਿਆ ਮੈਲਾ ਮਨ ਦੁਖੀ ਔਰ ਅਸ਼ਾਂਤ ਹੁੰਦਾ। ਇਕਾਗਰ ਮਨ ਸੁਖੀ ਔਰ ਸ਼ਾਂਤ ਹੁੰਦਾ, ਉਦੋਂ ਵੀ ਜ਼ਿਆਦਾ ਇਕਾਗਰ ਮਨ ਜ਼ਿਆਦਾ ਸੁਖੀ ਸ਼ਾਂਤ। ਆਖਰੀ ਸਟੇਜ ਮਨ ਦੀ ਅਮਨ ਹੋ ਜਾਣਾ ਹੁੰਦਾ ਹੈ। ਇਹੋ ਜਿਹਾ ਮਨ ਜਿਹੜਾ ਹੈ ਉਹ ਤਾਂ ਗੋਗੇ ਮੁਕਤਾ ਦਾਤਾ ਹੀ ਬਣ ਜਾਂਦਾ ਹੈ। ਔਰ ਜਿਹੜਾ ਮਨ ਦੁਖੀ, ਤਾਂ ਤੇ ਸ਼ਬਦ ਔਰ ਵਿਚਾਰ ਜਿੱਥੇ ਸ਼ਾਂਤ ਹੁੰਦਾ ਹੈ ਉੱਥੇ ਇਕਾਗਰਤਾ ਦਾ ਇੱਕ ਇੱਕ ਛਿੰਨ ਕਰੋੜ ਕਰੋੜ ਅਸ਼ਮੇਰ ਜਗ ਦਾ ਫਲ ਵੀ ਰੱਖਦਾ ਹੈ। ਇੱਕ ਛਿੰਨ ਕਹਿੰਦੇ ਹਨ ਅੱਖ ਦੇ ਖੋਲਣ ਮੀਟਣ ਮਾਤਰ ਦੇ ਸਮੇਂ ਨੂੰ, ਇੱਕ ਲਮਾ ਇੱਕ ਸੈਕਿੰਡ। ਇਤਨਾ ਵੀ ਬਿਰਤੀ ਹਰੀ ਜਸ ਵਿੱਚ ਟਿਕ ਜਾਏ ਉਹਦਾ ਕਰੋੜ ਅਸ਼ਮੇਰ ਜਗ ਦਾ ਫਲ। ਬਾਕੀ 60 ਸੈਕਿੰਡ ਦੇ ਇੱਕ ਮਿੰਟ ਹੁੰਦਾ, 6 ਮਿੰਟਾਂ ਦੇ ਇੱਕ ਘੰਟਾ ਹੁੰਦਾ, ਜਿਤਨਾ ਸਮਾਂ ਲੱਗਦਾ ਉਸਦੀ ਬਾਬਤ ਆਪਣੇ ਆਪ ਹੀ ਹਿਸਾਬ ਲਗਾ ਲਓ ਕਿਤਨਾ ਬਣਿਆ। ਤਾਂ ਤੇ ਜਦੋਂ ਇੱਕ ਛਿੰਨ ਦਾ ਇਤਨਾ ਮਹਾਨ ਫਲ ਹੈ, ਵਿਸ਼ੇਸ਼ਤਾ ਤਾਂ ਉਸ ਹਿਸਾਬ ਤੇ ਬਹੁਤ ਜ਼ਿਆਦਾ ਹੋਣਾ। ਫਿਰ ਯੱਗ ਕਿਸੇ ਸਮੇਂ ਲੋਕ ਯੱਗ ਆਦਿ ਕਰ ਜਾਂਦੇ, ਕਿਸੇ ਜੇ ਯੱਗ ਅਸ਼ਮੇਧ ਯੱਗ, ਅਤਿਮੇਧ ਯੱਗ, ਗੈਂਡਾਮੇਧ ਯੱਗ, ਗੌਮੇਧ ਯੱਗ, ਰਾਸ਼ ਯੱਗ, ਇਹ ਜੇ ਯੱਗ ਰਾਜੇ ਮਹਾਰਾਜੇ ਚੱਕਰਵਰਤੀ ਰਾਜੇ ਕਰਦੇ ਸਨ। ਖਾਸ ਕਰ ਤੇਤੇ ਯੁੱਗ ਦੇ ਵਿੱਚ ਯੱਗਾਂ ਦਾ ਰਿਵਾਜ ਸੀ। ਸਤਜੁਗ ਸੱਤ, ਤੇਤੇ ਯੱਗੀ, ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਦ੍ਰਿੜੇ, ਕਲ ਕੇਵਲ ਨਾਮ। ਸੋ ਤ੍ਰੇਤੇ ਯੁੱਗ ਦੇ ਵਿੱਚ ਵਿਭੂਤੀ ਧਨ ਦੌਲਤ ਲੋਕਾਂ ਕੋਲੇ, ਰਾਜਿਆਂ ਮਹਾਰਾਜਿਆਂ ਕੋਲੇ ਬਹੁਤਾ ਹੁੰਦਾ, ਆਸਤਕ ਭਾਵਨਾ ਹੁੰਦੀ, ਜਾਂ ਮਾਨੁਖ ਤਨ ਮਸਾਂ ਮਸਾਂ ਹੱਥ ਆਇਆ ਇਹ ਚਿੱਤ ਵਿੱਚ ਉਹਨਾਂ ਦੇ ਵਿਚਾਰ ਹੁੰਦੀ। ਸੋ ਇਸ ਦੁਆਰਾ ਆਪਣੇ ਸਫਲਤਾ ਧਨ ਔਰ ਮਨ ਔਰ ਤਨ ਦੀ ਸਫਲਤਾ ਦੇ ਵਾਸਤੇ ਲੋਕ ਭਜਨ, ਸੇਵਾ, ਦਾਨ ਔਰ ਯੱਗ ਆਦਿ ਕਰਦੇ ਹਨ। ਸੋ ਇੱਕ ਇੱਕ ਯੱਗ ਦੇ ਉੱਪਰ ਅਰਬਾਂ ਖਰਬਾਂ ਰੁਪਇਆ ਖਰਚ ਹੁੰਦਾ ਸੀ, ਲੱਖਾਂ ਕਰੋੜਾਂ ਆਦਮੀ ਉਸਦੇ ਪ੍ਰਯੋਗ ਵਿੱਚ ਕੰਮ ਕਰਨ ਵਾਲੇ ਸ਼ਾਮਲ ਹੁੰਦੇ ਸਨ। ਫਿਰ ਵੀ ਬਹੁਤ ਸਾਰੇ ਯੱਗ ਵਿਘਨ ਪੈਣ ਕਰਕੇ ਕੋਈ ਨਾ ਕੋਈ ਅਸਫਲ ਰਹਿ ਜਾਂਦੇ ਸਨ, ਪੂਰਾ ਫਲ ਨਹੀਂ ਸੀ ਦਿੰਦੇ। ਇਸ ਵਾਸਤੇ ਇਸ ਸਮੇਂ ਦੇ ਵਿੱਚ ਜੇ ਇਹੋ ਜਿਹੇ ਯੱਗਾਂ ਦੀ ਬਾਬਤ ਸੋਚਿਆ ਜਾਵੇ ਤਾਂ ਬਹੁਤ ਹੀ ਮੁਸ਼ਕਲ ਹੈ, ਕਿਉਂਕਿ ਉਹੀ ਜੀ ਪਿਓਰ ਸਮੱਗਰੀ ਨਹੀਂ ਮਿਲਦੀ, ਘਿਓ ਨਹੀਂ ਸ਼ੁੱਧ ਮਿਲਦਾ, ਹੋਰ ਸਮੱਗਰੀ ਨਹੀਂ ਸ਼ੁੱਧ ਮਿਲਦੀ, ਯੱਗ ਕੈਸੇ ਹੋ ਸਕਦੇ? ਫਿਰ ਉਤਨੀ ਵੀ ਬੁੱਧੀ ਨਹੀਂ ਲੋਕਾਂ ਕੋਲ ਜਿਤਨੀ ਪਹਿਲੇ ਸਮੇਂ ਜੁੰਦੀ ਰਾਜਾ ਮਹਾਰਾਜਾਂ ਕੋਲ ਕਰਜ਼ਾਈਆਂ ਗਵਰਨਮੈਂਟ ਅੱਜ ਕੱਲ੍ਹ। ਬਾਕੀ ਆਸਤਕ ਭਾਵਨਾ ਨਹੀਂ ਹੈ, ਵਿਸ਼ੇਸ਼ ਨਾਸਤਕ ਭਾਵਨਾ ਹੈ, ਸਾਰੀਆਂ ਗੱਲਾਂ ਤੋਂ ਹੀ ਨੇ। ਤਾਂ ਤੇ ਇੱਕ ਇੱਕ ਛਿੰਨ ਦਾ ਕਿਤਨਾ ਸੌਖਾ ਇਹਨੇ ਸਾਨੂੰ ਮਹਾਨ ਫਲ ਦੱਸਿਆ। ਇੱਕ ਛਿੰਨ ਮਾਤਰ ਬਿਰਤੀ ਦੀ ਇਕਾਗਰਤਾ ਹਰੀ ਜਸ ਵਿੱਚ ਹੋ ਜਾਏ ਕਰੋੜ ਅਸ਼ਮੇਧ ਦੇ ਜਗ ਦਾ ਫਲ ਦੱਸਦੇ। ਆਇਓ ਜਿੱਥੇ ਕਰੋੜ ਅਸ਼ਮੇਧ ਜਗ ਦਾ ਫਲ ਹੈ ਉੱਥੇ ਮਨ ਦੀ ਇਕਾਗਰਤਾ ਦੁਆਰਾ ਸ਼ਾਂਤੀ, ਪੀਸ ਔਫ ਮਾਇੰਡ, ਮਨ ਦੀ ਠੰਡ ਵੀ ਹੈ। ਇਉਂ ਆਪਣੇ ਸਮੇਂ ਨੂੰ ਸਫਲਾ ਵੀ ਕੀਤਾ ਜਾ ਸਕਦਾ ਹੈ। ਔਰ ਗੁਰੂ ਬਾਬਾ ਜੀ ਦੀ ਸਿਕਸ਼ਾ, ਟੀਚਿੰਗ ਆਫ ਗੁਰੂ ਨਾਨਕ, ਜੋ ਲੋਕ ਸੁਖੀ ਪਰਲੋਕ ਸੁਹੇਲੇ ਹੋਣ ਵਾਲੀ ਕਰਨ ਵਾਲੀ ਹੈ, ਉਹਦੀ ਸਮਝ ਪੈਂਦੀ ਹੈ। ਅਤੇ ਪ੍ਰਸ਼ਨਾਂ ਦੁਆਰਾ ਸ਼ਬਦ ਵਿੱਚ ਬੋਲੀ ਜਾਣਾ, ਕੰਨਾਂ ਨੂੰ ਸੁਣਨ ਵਿੱਚ ਲਗਾ ਦੇਣਾ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਾ ਜਾਣ ਦੇਣਾ, ਬੁੱਧ ਨਾਲ ਵਿਚਾਰ ਕਰੀ ਜਾਣਾ, ਇਉਂ ਮਨ ਟਿਕ ਜਾਂਦਾ ਹੈ। ਮਨ ਨੂੰ ਟਿਕਾਉਣ ਦੇ ਇਹ ਉਪਾਅ ਸੌਖੀ ਗੱਲ ਹੈ। ਅਤੇ ਮਨ ਨੂੰ ਟਿਕਾ ਕੇ ਸੁੱਖ ਸ਼ਾਂਤੀ ਤੇ ਸਵਰਗ ਦੇ ਰਾਜ ਇੰਦਰ ਨੂੰ ਵੀ ਜਿਹੜੀ ਸ਼ਾਂਤੀ ਪ੍ਰਾਪਤ ਹੋਈ ਉਦੋਂ ਜ਼ਿਆਦਾ ਸ਼ਾਂਤੀ ਸੁੱਖ ਪ੍ਰਾਪਤ ਕਰਨਾ ਔਰ ਮਹਾਨ ਫਲ ਕਈ ਕਰੋੜਾਂ ਯਗਾਂ ਦਾ ਫਲ ਇਸਦਾ ਫਲ ਪ੍ਰਾਪਤ ਕਰਨਾ ਆਪਣੇ ਹੱਥ ਵਿੱਚ ਹੈ ਔਰ ਇਸ ਵਾਸਤੇ ਸਮਾਂ ਦੁਰਲੱਭ ਚੀਜ਼ ਜਨਮ ਔਰ ਮਰਨ ਦੇ ਦਰਮਿਆਨ ਦਾ ਜਿਹੜਾ ਸਮਾਂ ਹੈ ਉਸਨੂੰ ਉਮਰ ਕਹਿੰਦੇ ਹਨ। ਕਿਸੇ ਸਮੇਂ ਪੁਰਾਣੀ ਦੀ ਉਮਰ ਜ਼ਿਆਦਾ ਹੁੰਦੀ, ਲੱਖ ਵਰਿਆਂ ਦੀ ਯਾਦ ਸਤਿਯੁਗ ਵੇਲੇ ਲੱਖ ਲੱਖ ਵਰੇ ਦੀ ਵੀ ਉਮਰ ਹੁੰਦੀ, ਨਰੋਏ ਤਕੜੇ ਸਰੀਰ ਹੁੰਦੇ ਸਨ। ਉਸ ਤੋਂ ਅਗਲਾ ਯੁੱਗ ਤ੍ਰੇਤਾ ਆਇਆ, ਦਸ ਦਸ ਹਜ਼ਾਰ ਵਰਸ਼ ਦੀ ਉਮਰ ਹੁੰਦੀ। ਉਸ ਤੋਂ ਅਗਲਾ ਯੁੱਗ ਆਇਆ ਦੁਆਪਰ ਯੁੱਗ ਜਿਹਨੂੰ ਕਹਿੰਦੇ ਨੇ, ਹਜ਼ਾਰ ਵਰੇ ਦੀ ਉਮਰ ਹੋ ਗਈ। ਹੁਣ ਕਲਯੁੱਗ ਹੈ, ਕਲਯੁੱਗ ਦੇ ਵਿੱਚ ਸੌ ਸਾਲ ਦੀ ਆਯੂ ਦੱਸੀ, ਪਰ ਹੁਣ ਕਲਯੁੱਗ ਪੰਜ ਹਜ਼ਾਰ ਤੋਂ ਉੱਪਰ ਛੇ ਤੋਂ ਕੁਛ ਕੰਮ ਚੱਲ ਰਿਹਾ ਹੈ, ਉਮਰ ਦਾ ਐਸਟੀਮੇਟ ਘੱਟ ਗਿਆ ਪੂਰੀ ਪੂਰੀ ਆਯੂ ਨਹੀਂ, ਕਿਉਂਕਿ ਆਚਾਰ ਆਹਾਰ ਵਿਵਹਾਰ ਦੀ ਦ੍ਰਿਸ਼ਟੀ ਦੁਆਰਾ ਉਮਰ ਵੱਧ ਜਾਇਆ ਕਰਦੀ। ਆਚਾਰ ਆਹਾਰ ਵਿਵਹਾਰ ਇਹਦੀ ਬੇਕੈਦਗੀ ਦੁਆਰਾ ਉਮਰ ਘੱਟ ਜਾਂਦੀ ਹੁੰਦੀ ਹੈ ਪੁਰਾਣੀ ਦੀ। ਇਸ ਵਾਸਤੇ ਸੌ ਸਾਲ ਦੀ ਆਯੂ ਇਸ ਸਮੇਂ ਦੇ ਵਿੱਚ ਦੁਰਲੱਭ ਹੈ, ਕੋਈ ਕੋਈ ਨਹੀਂ, ਔਰ ਥੋੜ੍ਹੀ ਆਯੂ ਰਹਿ ਗਈ ਹੈ, ਅੱਧਕ ਦੇ ਕਰੀਬ ਰਹਿ ਗਿਆ। ਉਹ ਇੰਨਾ ਕੁ ਜਿਹੜਾ ਸਮਾਂ ਮਿਲਿਆ ਹੋਇਆ ਇਹਦੇ ਤਿੰਨ ਹਿੱਸੇ ਰੱਖੇ ਗਏ ਸਿਆਣੇ ਪੁਰਸ਼ਾਂ ਵੱਲੋਂ, ਬਚਪਨ, ਜਵਾਨੀ, ਬੁਢਾਪਾ। ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ ਫਰਮਾਉਂਦੇ ਨੇ, ਬਾਲ ਜਵਾਨੀ ਔਰ ਬਿਰਧ ਫਨ ਤੀਨ ਅਵਸਥਾ ਜਾਣ ਕਿਉਂ ਨਾਨਕ ਹਰ ਭਜਨ ਮੈਨੂੰ ਬਿਰਥਾ ਸਭ ਹੀ ਮਾਨ। ਬਚਪਨ ਹੈ, ਜਵਾਨੀ ਹੈ, ਬੁਢਾਪਾ ਹੈ, ਇਹ ਤਿੰਨੇ ਅਵਸਥਾਵਾਂ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਹਜ਼ੂਰ ਫਰਮਾਉਂਦੇ ਨੇ ਵਿਅਰਥ ਹਨ। ਜੇ ਭਜਨ ਕੀਤਾ ਜਾਵੇ ਤਿੰਨੇ ਸਫਲੀਆਂ ਹੋ ਜਾਂਦੀਆਂ, ਬਚਪਨ ਵੀ ਸਫਲਾ ਹੋ ਜਾਂਦਾ, ਜੋ ਅਵਸਥਾ ਵੀ ਸਫਲੀ ਹੋ ਜਾਂਦੀ ਹੈ, ਬੁਢਾਪਾ। ਸੰਯੋਗ ਕਰਕੇ ਇਸ ਸਮੇਂ ਨੂੰ, ਇਸ ਆਯੂ ਨੂੰ ਸਫਲ ਕਰਨ ਵਾਸਤੇ ਸਾਨੂੰ ਇਸ ਤੋਂ ਪੂਰਾ ਪੂਰਾ ਲਾਭ ਜੋ ਇਸਦਾ ਪਰਮ ਪ੍ਰਯੋਜਨ ਹੈ ਉਠਾਉਣ ਵਾਸਤੇ ਸਾਨੂੰ ਗੁਰੂ ਬਾਬਾ ਜੀ ਥਾਂ ਥਾਂ ਵਾਰ ਵਾਰ ਐਸਾ ਸਿੱਖਿਆ ਦਿੰਦੇ ਹਨ ਵੀ ਮਾਨੁਖ ਤਨ ਇਹ ਦੁਰਲੱਭ ਹੈ, ਇਸਨੂੰ ਦੇਵਤਾ ਵੀ ਚਾਹੁੰਦੇ ਹਨ, ਇਹ ਜੀ ਤੈਨੂੰ ਪ੍ਰਾਪਤ ਹੋ ਗਿਆ ਹੈ। ਬਹੁਤੇ ਯੁੱਗ ਫਿਰਦੇ ਫਿਰਦੇ ਯੁੱਗ ਹਾਰਿਓ ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ। ਮਨੁੱਖਾ ਦੇ ਮਿਲ ਗਈ ਕਿਸਨੂੰ? ਜੀਵਾਤਮਾ। ਇੱਥੇ ਵਿਚਾਰ ਪੈਦਾ ਹੁੰਦੀ ਕਿਹਨੂੰ ਦੇ ਮਿਲ ਗਈ? ਹਰ ਇਨਸਾਨ ਭੁੱਲ ਵਿੱਚ, ਅਗਿਆਨ ਵਿੱਚ, ਜਦਕਿ ਜਹਾਲਤ ਦਾ ਪਰਦਾ ਬਹੁਤ ਅਸਥੂਲ ਹੈ, ਆਪਣੇ ਆਪ ਨੂੰ ਜਿਸਮ ਹੀ ਮੰਨਦਾ ਹੈ, ਦੇਹ ਹੀ ਮੰਨਦਾ ਹੈ। ਪਰ ਇੱਥੇ ਗੁਰੂ ਬਾਬਾ ਜੀ ਫਰਮਾਉਂਦੇ ਹਨ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਤੈਨੂੰ ਮਨੁੱਖਾਂ ਦੇ ਮਿਲ ਗਈ, ਬਹੁਤੇ ਯੁੱਗ ਫਿਰਦੇ ਫਿਰਦੇ। ਇਸ ਤੋਂ ਸਿੱਧ ਹੁੰਦਾ ਵੀ ਇਹ ਜਿਸਮ ਤੋਂ ਅਲਹਿਦਾ ਕੋਈ ਚੀਜ਼ ਹੈ ਜਿਹਨੂੰ ਮਨੁੱਖਾਂ ਦੇ ਮਿਲੀ ਹੋਈ ਹੈ। ਉਤਨੀ ਦੇਰ ਵਾਸਤੇ ਮਿਲੀ ਹੋਈ ਜਨਮ ਔਰ ਮਰਨ ਦੇ ਸਮੇਂ ਦੇ ਦਰਮਿਆਨ ਉਸਨੂੰ ਉਮਰ, ਫਿਰ ਇਹਦੇ ਖੁਸ ਜਾਏਗੀ, ਵਾਪਸ ਲੈ ਲਏਗਾ ਜਿਸਨੇ ਮਨ ਉੱਤੇ ਬਖਸ਼ੀ। ਸੋ ਉਹ ਜਿਸਨੂੰ ਮਿਲੀ ਉਹ ਹੈ ਸਾਡਾ ਆਪਣਾ ਆਪਾ, ਅਸੀਂ ਜਿਸਮ ਨਹੀਂ ਹਾਂ, ਅਸੀਂ ਦੇਹ ਨਹੀਂ ਹਾਂ, ਅਸੀਂ ਬਾਡੀ ਨਹੀਂ ਹਾਂ, ਅਸੀਂ ਉਹ ਹਾਂ ਜਿਹਨੂੰ ਗੁਰਬਾਣੀ ਕਹਿੰਦੀ ਹੈ ਕਹੋ ਕਬੀਰ ਇਹ ਰਾਮ ਕੀ ਅੰਸ਼ ਜਸ ਕਾਗਤਰ ਮਿਟੇ ਨ ਮਨਸ਼। ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਜਿਵੇਂ ਇੱਕ ਬੂੰਦ ਪਾਣੀ ਦੀ ਸਮੁੰਦਰ ਦੀ ਅੰਸ਼ ਹੁੰਦੀ ਹੈ, ਇੱਕ ਜ਼ਰਾ ਟਿੱਬੇ ਦੀ ਅੰਸ਼ ਹੁੰਦੀ ਹੈ, ਇਸੀ ਤਰ੍ਹਾਂ ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ। ਪਰਮਾਤਮਾ ਸਮੁੰਦਰ ਦੀ ਨਿਆਈ ਹੈ, ਦੇਹ ਦੇ ਹੱਦ ਅੰਦਰ ਜਿਹੜੀ ਉਹਦੀ ਅੰਸ਼ ਆ ਗਈ ਉਸਨੂੰ ਜੀਵ ਆਤਮਾ ਕਹਿੰਦੇ ਹਨ। ਉਰਦੂ ਚ ਉਸਨੂੰ ਰੂਹ ਕਹਿੰਦੇ ਨੇ, ਅੰਗਰੇਜ਼ੀ ਚ ਉਸਨੂੰ ਸੋਲ ਕਹਿੰਦੇ ਨੇ। ਉਹ ਸਭ ਦਾ ਆਪਣਾ ਆਪਾ ਹੈ ਦਰਅਸਲ। ਸੋ ਅਸੀਂ ਆਤਮ ਸ਼ਹਿਜ਼ਾਦੇ ਹਾਂ ਸਾਰੇ, ਅਸੀਂ ਪਰਮਾਤਮਾ ਦੇ ਪੁੱਤਰ ਹਾਂ। ਇਹ ਅਲੈਦਾ ਗੱਲ ਹੈ, ਕੋਈ ਲਾਇਕ ਹੋ ਕੋਈ ਨਲਾਇਕ, ਇੱਕੋ ਪਿਤਾ ਦੇ ਅਨੇਕਾਂ ਪੁੱਤਰ ਹੁੰਦੇ ਨੇ, ਕੋਈ ਲਾਇਕ ਹੁੰਦਾ ਕੋਈ ਨਲਾਇਕ ਹੁੰਦਾ ਇਸ ਗੱਲ ਵਿੱਚ। ਸੋ ਹੈ ਅਸੀਂ ਸਾਰੇ ਪਰਮਾਤਮਾ ਦੇ ਪੁੱਤਰ, ਪਰ ਇਸਨੇ ਗਲਤੀ ਕਰਕੇ, ਅਗਿਆਨ ਵਸ ਹੋਣ ਕਰਕੇ, ਨਾ ਜਾਣਨ ਕਰਕੇ, ਇਸਨੂੰ ਅਗਿਆਨ ਦਾ ਨਸ਼ਾ ਚੜਿਆ ਹੋਣ ਕਰਕੇ ਆਪਣੇ ਆਪ ਨੂੰ 3.5 ਹੱਥ ਦਾ ਦੇਹ ਮਾਤਰ ਹੀ ਮੰਨਿਆ ਹੋਇਆ ਹੈ। ਜਿਵੇਂ ਮਕਾਨ ਵਿੱਚ ਰਹਿਣ ਵਾਲਾ ਸ਼ਖਸ ਕਿਸੇ ਨਸ਼ੇ ਦੇ ਅਧੀਨ ਹੋ ਕੇ ਉਹਦੀ ਬੁੱਧ ਟਿਕਾਣੇ ਨਾ ਹੋਵੇ, ਆਪਣੇ ਆਪ ਨੂੰ ਮਕਾਨ ਮੰਨ ਬੈਠੇ, ਜਾਂ ਘੋੜੇ ਦਾ ਸਵਾਰ ਆਪਣੇ ਆਪ ਨੂੰ ਘੋੜਾ ਮੰਨ ਬੈਠੇ, ਜਾਂ ਮੋਟਰ ਦਾ ਮਾਲਕ ਆਪਣੇ ਆਪ ਨੂੰ ਮੋਟਰ ਹੀ ਮੰਨ ਬੈਠੇ, ਜਿਵੇਂ ਉਹਦੀ ਇਹਨਾਂ ਦੀ ਗਲਤੀ ਹੁੰਦੀ ਹੈ, ਬੜੀ ਭਾਰੀ ਗਲਤੀ ਹੁੰਦੀ। ਇਸੀ ਤਰ੍ਹਾਂ ਇਹ ਜੀਵਾਤਮਾ ਦੀ ਗਲਤੀ ਹੈ, ਭੁੱਲ ਹੈ, ਅਗਿਆਨ ਹੈ। ਆਪਣੇ ਆਪ ਨੂੰ ਬਜਾਏ ਰੂਹ ਦੇ, ਜੀਵਾਤਮਾ ਦੇ, ਸੋਲ ਦੇ, ਆਪਣੇ ਆਪ ਨੂੰ ਜਿਸਮ ਹੀ ਮੰਨ ਰਿਹਾ ਹੈ। ਇਹ ਭੁੱਲ ਇਤਨੀ ਦੇਰ ਤੱਕ ਨਹੀਂ ਦੂਰ ਹੁੰਦੀ ਜਿਤਨੀ ਦੇਰ ਤੱਕ ਇਹ ਭੁੱਲ ਦਾ ਪੜਦਾ, ਅਗਿਆਨ ਦਾ ਪੜਦਾ ਦੂਰ ਹੋ ਕੇ ਇਹਦੀ ਬੁੱਧ ਅਸਥਿਰ ਨਹੀਂ ਹੁੰਦੀ, ਅੱਛੀ ਤਰ੍ਹਾਂ ਅਸਲੀਅਤ ਨੂੰ ਸਮਝਣ ਦੇ ਯੋਗ ਨਹੀਂ ਹੁੰਦੀ। ਇਹ ਤਦੇ ਹੋਵੇਗੀ ਜਦੋਂ ਇਸਨੂੰ ਸਤਸੰਗ ਮਿਲੇ, ਭਜਨ ਹੋਵੇ, ਵਿਚਾਰ ਹੋਵੇ, ਵਿਚਾਰ ਦੀ ਰੋਸ਼ਨੀ ਹੋਵੇ। ਸੋ ਇਸ ਕਰਕੇ ਆਓ, ਇਹ ਮਨੁੱਖਾਂ ਦੇ ਜਿਹਨੂੰ ਮਿਲੀ ਹੋਈ ਹੈ ਉਹ ਸਾਡਾ ਆਪਣਾ ਆਪਾ ਹੈ। ਮਨੁੱਖਾਂ ਦੇ ਕੁਝ ਦੇਰ ਵਾਸਤੇ ਤਾਂ ਰੋਜ਼ ਦੇਖਦੇ ਹਾਂ ਅਸੀਂ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਹਰ ਇਨਸਾਨ ਵਾਸਤੇ ਦੇਖਦੇ, ਕੋਈ ਤਾਂ ਇਹੋ ਜਿਹੇ ਮਾਤ ਦੇ ਉਦਰ ਵਿੱਚ ਹੀ ਮਰ ਜਾਂਦੇ, ਕਈ ਜੰਮਣ ਵੇਲੇ ਮਰ ਜਾਂਦੇ, ਕਈ ਕੁਛ ਦਿਨਾਂ ਦੇ ਹੋ ਕੇ ਮਰ ਜਾਂਦੇ, ਕਈ ਕੁਛ ਮਹੀਨਿਆਂ ਦੇ, ਕਈ ਕੁਛ ਸਾਲਾਂ ਦੇ, ਕਈ ਬਚਪਨ ਵਿੱਚ, ਕਈ ਜਵਾਨੀ ਵਿੱਚ, ਕਈ ਬੁਢਾਪੇ, ਅਖੀਰ ਪੂਰੀ ਆਯੂ ਭੁਗਤ ਕੇ ਜਿਹੜੇ ਮਰਦੇ ਨੇ ਉਹ ਵੀ ਸਮਝੋ, ਰਹਿਣਾ ਕਿਸੇ ਨੇ। ਇਹ ਜਿਸਮ ਇਸਨੂੰ ਥੋੜ੍ਹੀ ਦੇਰ ਵਾਸਤੇ ਮਿਲੀ ਹੋਈ ਹੈ, ਜਿਸਮ ਦਾ ਇਸਨੂੰ ਮਿਲ ਜਾਣਾ ਇਸਨੂੰ ਜੰਮਣਾ ਕਹਿੰਦੇ ਨੇ, ਜਿਸਮ ਇਸ ਤੋਂ ਖੁਸ ਜਾਣਾ ਇਸਨੂੰ ਮਰਨਾ ਕਹਿੰਦੇ ਨੇ, ਇਹ ਲਫ਼ਜ਼ ਵਰਤੇ ਹੋਏ ਨੇ ਇਹਦੇ ਵਾਸਤੇ। ਦਰਅਸਲ ਜੀਵਾਤਮਾ ਜਿਹੜਾ ਉਹ ਮਰਦਾ ਨਹੀਂ, ਅਗਰ ਮਰ ਜਾਵੇ ਅਗਲੇ ਤਾਂ ਫਿਰ ਜਿਸਮ ਕੌਣ ਤਾਰੇ, ਜਿਸਮ ਮਰਦਾ ਹੈ, ਜਿਸਮ ਜਾਂਦਾ ਹੈ, ਬਚਪਨ ਜਵਾਨੀ ਬੁਢਾਪਾ ਆਦਿ ਜਿਸਮ ਇਹ ਅਵਸਥਾਵਾਂ ਭੁਗਤਦਾ ਹੈ। ਜੀਵਾਤਮਾ ਪਹਿਲੇ ਸਰੀਰ ਵਿੱਚ ਵੀ ਥਾ, ਹੁਣ ਵੀ ਹੈ, ਅੱਗੇ ਵੀ ਅਗਰ ਜਿਸਮ ਤਾਰੇਗਾ, ਇਹ ਜੀਵਾਤਮਾ ਮਰਨ ਹਾਰੇ ਜੀਰਾ ਨਹੀਂ। ਪਰਮਾਤਮਾ ਜੋ ਕਿ ਅਤਿਅਮਰ ਹੈ, ਇਹ ਵੀ ਐਸਾ ਹੀ, ਪਰ ਵਾਸ਼ਨਾ ਦੇ ਅਨੁਸਾਰ ਇਹ ਫਿਰ ਰਿਹਾ ਹੈ, ਅਨੇਕਾਂ ਨਸ਼ਿਤ ਜੋਨੀਆਂ ਭੁਗਤਦਾ ਹੋਇਆ, ਦੁਖੀ ਹੋ ਰਿਹਾ, ਤਕਲੀਫਾਂ ਉਠਾ ਰਿਹਾ। ਇਸ ਮਾਨੁਖ ਦੇ ਵਿੱਚ ਵੀ ਕਿਤਨਾ ਦੁਖੀ ਹੈ, ਹੋਰ ਜੋਨੀਆਂ ਦਾ ਤਾਂ ਕਹਿਣਾ ਹੀ ਕੀ ਹੈ। ਤਾਂ ਤੇ ਇਸ ਜੀਵਾਤਮਾ ਨੂੰ ਬਹੁਤ ਕੋਈ ਛੋਟੇ ਛੋਟੇ ਮੱਛਰ ਕੁੱਛਰ ਦੀ ਬਹੁਤ ਹੀ ਛੋਟੀ ਉਮਰ, ਹੋਰ ਕਈਆਂ ਦੀਆਂ ਵੱਡੀਆਂ ਲੰਬੀਆਂ ਉਮਰਾਂ ਹੁੰਦੀਆਂ। ਇਉਂ ਫਿਰਦੇ ਫਿਰਦੇ ਨੂੰ ਨਸ਼ਾ ਮਨੁੱਖਾਂ ਦੇ ਹੱਥ ਆਈ ਹੈ, ਇਉਂ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਇਉਂ ਫਰਮਾਉਂਦੇ ਹੈ। ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਸਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ। ਇਹ ਜੇ ਜਨਮ ਤਾਰੇ ਨਿਰੰਕਾਰ ਦੀ ਸ੍ਰਿਸ਼ਟੀ 184 ਜੋਨ ਵਿੱਚ ਵੰਡੀ ਹੋਈ ਹੈ। ਮਨੁੱਖ ਤੋਂ ਬਿਨਾਂ 184 ਲੱਖ ਜੋਨ ਹੈ। ਸਾਰੀਆਂ ਵਿੱਚ ਇਸ ਨੇ ਚੱਕਰ ਕੱਟਿਆ, ਕੋਈ ਛੋਟੀ ਉਮਰ ਕੋਈ ਵੱਡੀ ਉਮਰ, ਇਸ ਕਰਕੇ ਹੀ ਬਹੁਤੇ ਯੁੱਗ ਬੀਤੇ ਹਨ। ਤਾਂ ਤੇ ਇਉਂ ਫਰਮਾਉਂਦੇ ਬਹੁਤੇ ਯੁੱਗ ਬੀਤ ਗਏ, ਕਿਹੋ ਜਿਹੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਏ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਨਿਰੰਕਾਰ ਇਹਦੇ ਜ਼ਰੀਏ ਕਈ ਜਨਮ ਕੀੜਿਆਂ ਪਤੰਗਿਆਂ ਦੇ ਧਾਰਨ ਕੀਤੇ, ਕਈ ਜਨਮ ਮੱਛੀਆਂ ਮਿਰਗਾਂ ਦੇ ਧਾਰਨ ਕੀਤੇ, ਕਈ ਜਨਮ ਘੋੜਿਆਂ ਆਦਿ ਦੇ ਧਾਰਨ ਕੀਤੇ, ਹਾਥੀਆਂ ਆਦਿ ਦੇ ਧਾਰਨ ਕੀਤੇ, ਸਾਰੀਆਂ ਜੁਨੀਆਂ ਵਿੱਚ ਫਿਰਦੇ ਫਿਰਦੇ ਇਸ ਜੀਵ ਨੂੰ ਫਿਰ ਮਾਨੁੱਖ ਦੇ ਹੱਥ ਆਈ ਹੈ। ਇਹ ਚੱਕਰ ਕੱਟ ਕੇ, ਇਹ ਗੇੜਾ ਕੱਟ ਕੇ, ਇਸ ਵਾਸਤੇ ਹੀ ਫਰਮਾਉਂਦੇ ਹਨ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਣੀ। ਮਨੁੱਖਾ ਦੇ ਵਿੱਚ ਆ ਕੇ ਜ਼ਰਾ ਵਿਚਾਰ ਕਰੋ, ਜਿੰਨੀ ਦੇਰ ਇਹ ਮਾਨੁੱਖ ਸਰੀਰ ਹੈ ਉਤਨੀ ਦੇਰ ਤੱਕ ਇਨਸਾਨ ਨੂੰ ਕੁਛ ਨਾ ਕੁਛ ਕਰਨਾ ਪੈਂਦਾ, ਵਿਹਲਾ ਨਹੀਂ ਰਹਿ ਸਕਦਾ। ਇਹਦੀ ਬਾਬਤਿਓਂ ਸਮਝ ਲਓ ਜਿਵੇਂ ਇੱਕ ਕਾਰੀਗਰ ਆਪਣੇ ਕਾਰਖਾਨੇ ਵਿੱਚ ਜਾ ਕੇ ਜਿਹੜੇ ਉਹਦੇ ਕੰਮ ਕਾਰ ਕਰਨ ਦੇ ਟੂਲਸ ਹਨ, ਔਜ਼ਾਰ ਹਨ, ਸੰਦ ਹਨ, ਕਰਨ ਹਨ, ਉਹਨਾਂ ਨਾਲ ਕੰਮ ਕਰਕੇ ਫਾਇਦਾ ਉਠਾਉਂਦਾ ਹੈ। ਕਾਰੀਗਰ ਹੋਰ ਹੈ, ਕਾਰਖਾਨਾ ਹੋਰ ਹੈ, ਉਹਦੇ ਕੰਮ ਕਰਨ ਦੇ ਜਿਹੜੇ ਸੰਦ ਟੂਲਸ ਹਨ ਉਹ ਹੋਰ ਹਨ। ਇਹ ਤਾਂ ਸਾਰੇ ਜਣ ਭਿੰਨ ਹੋ ਗਏ। ਸੋ ਜੀਵਾਤਮਾ ਕਾਰੀਗਰ ਦੀ ਨਹੀਂ ਹੈ, ਜਿਹੜਾ ਉੱਪਰਲਾ ਅਸਥੂਲ ਸਰੀਰ ਹੈ ਇਹ ਕਾਰਖਾਨੇ ਦੀ ਨਹੀਂ ਹੈ। ਇਹਦੇ ਵਿੱਚ ਸੂਖਸ਼ਮ ਸਰੀਰ ਇੱਕ ਹੋਰ ਹੈ, ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਮਨ ਰੂਹ ਦਿਨ 17 ਤੱਤਾਂ ਦਾ ਸਰੀਰ ਕਹਿੰਦੇ ਨੇ। ਸੂਖਸ਼ਮ ਸਰੀਰ ਵੀ ਕਹਿ ਦਿੰਦੇ ਨੇ, ਸ਼ਿਵਲਿੰਗ ਸਰੀਰ ਵੀ ਕਹਿ ਦਿੰਦੇ ਨੇ। ਇਹ ਸਰੀਰ ਨੂੰ ਛੱਡ ਕੇ ਜਦੋਂ ਪ੍ਰਾਣੀ ਮ੍ਰਿਤੂ ਹੁੰਦਾ ਹੈ, ਜੀਵਾਤਮਾ ਉਸ ਦੇ ਸਮੇਤ ਫਿਰ ਅੱਗੇ ਜਾਂਦਾ, ਕਿਉਂਕਿ ਉਹ ਸੂਖਸ਼ਮ ਅੱਗੇ ਅਸਥੂਲ ਸਰੀਰ ਹੋਰ ਤਾਰਦਾ ਹੈ। ਯਾਨੀ ਇਹ ਜੀਵਾਤਮਾ ਰੂਪੀ ਕਾਰੀਗਰ ਅਸਥੂਲ ਸਰੀਰ ਰੂਪੀ ਕਾਰਖਾਨੇ ਵਿੱਚ ਆ ਕੇ ਪੰਜ ਕਰਮਿੰਦਰੇ, ਗਿਆਨਿੰਦਰੇ, ਮਨ ਬੁੱਧ ਆਦਿ ਨਾਲ ਸ਼ੁਭ ਜਾਂ ਅਸ਼ੁਭ ਕਰਦਾ, ਚੰਗਾ ਜਾਂ ਮਾੜਾ ਕਰਦਾ, ਜਿਹਦਾ ਫਲ ਇੱਥੇ ਔਰ ਅੱਗੇ ਭੁਗਤਦਾ ਹੈ। ਉਹ ਕਿਵੇਂ ਹੱਥ ਪੈਰ ਹਨ, ਧਿਆਨ ਦੇ, ਕਿਸੇ ਨੂੰ ਪੈਰਾਂ ਦੇ ਨਾਲ ਬੁਰੇ ਪਾਸੇ ਵੀ ਜਾ ਸਕਦਾ ਹੈ, ਚੰਗੇ ਪਾਸੇ ਵੀ ਜਾ ਸਕਦਾ, ਪੈਰ ਹਨ ਇਹਨੂੰ, ਹੱਥਾਂ ਨਾਲ ਬੁਰਾਈ ਵੀ ਕਰ ਸਕਦਾ, ਸੇਵਾ ਦਾਨ ਨੇਕੀ ਆਦਿ ਵੀ ਕਰ ਸਕਦਾ, ਦੋਵੇਂ ਗੱਲਾਂ ਕਰ ਸਕਦਾ। ਇਸੀ ਤਰ੍ਹਾਂ ਅੱਖਾਂ ਹਨ, ਇਹਦੇ ਨਾਲ ਬੁਰਾਈਆਂ ਵੀ ਦੇਖ ਸਕਦਾ ਹੈ, ਆਪਣੇ ਗੁਰੂ ਦੇ ਪੁਰਸ਼ਾਂ ਦੇ ਦਰਸ਼ਨ ਵੀ ਕਰ ਸਕਦਾ। ਦੋਨਾਂ ਕਰਤੱਵਾਂ ਦੇ ਵੀ ਜ਼ਮੀਨ ਅਸਮਾਨ ਦਾ ਫਰਕ ਹੋ ਜਾਂਦਾ। ਕੰਨਾਂ ਨਾਲ ਨਿੰਦਿਆ ਚੁਗਲੀ ਝੂਠ ਮੂਠ ਖਿੱਚ ਖਿੱਚ ਵੀ ਸੁਣ ਸਕਦਾ ਹੈ, ਹਰੀ ਜਸ ਵੀ ਸੁਣ ਸਕਦਾ, ਦੋਨਾਂ 'ਚ ਕਿੰਨਾ ਫਰਕ ਹੋਇਆ। ਇਸੀ ਤਰ੍ਹਾਂ ਜ਼ਬਾਨ ਦੇ ਨਾਲ ਨਿੰਦਿਆ ਚੁਗਲੀ ਝੂਠ ਮੂਠ ਖਿੱਚ ਖਿੱਚ ਵੀ ਬੋਲ ਸਕਦਾ ਹੈ, ਹਰੀ ਜਸ ਵੀ ਕਰ ਸਕਦਾ। ਐਸੇ ਹੀ ਸਮਝੋ, ਮਨ ਕਰਕੇ ਬੁਰਾਈ ਵੀ ਚਿਤਮਦਾ ਹੈ, ਬੁਰਾ ਫੁਰਨਾ ਵੀ ਉਠਾ ਸਕਦਾ, ਚੰਗਾ ਵੀ ਉਠਾ ਸਕਦਾ, ਚਿੱਤ ਕਰਕੇ ਬੁਰਾਈ ਵੀ ਚਿਤਮ ਸਕਦਾ ਹੈ, ਪਰਮੇਸ਼ਰ ਦੇ ਪਾਸੇ ਵੀ ਚਿਤਵਨਾ ਕਰ ਸਕਦਾ, ਬੁੱਧ ਕਰਕੇ ਬੁਰੀਆਂ ਵਿਚਾਰਾਂ ਵੀ ਕਰ ਸਕਦਾ, ਬ੍ਰਹਮ ਵਿਚਾਰ ਵੀ ਕਰ ਸਕਦਾ। ਇਸੀ ਤਰ੍ਹਾਂ ਹੀ ਇਹ ਜਿਤਨਾ ਇਸ ਨੂੰ ਇਹ ਟੂਲ ਯਾਨੀ ਸੰਤ ਮਿਲੇ ਹੋਏ ਨੇ ਅਸਤੂਰ ਸਰੀਰ ਜਾ ਕੇ ਜੀਵ ਆਤਮਾ ਨੂੰ, ਉਹਨਾਂ ਦੇ ਨਾਲ ਜਿਹੇ ਜਿਹੇ ਕਰਤੱਵ ਕਰਦਾ ਅਗਲੇ ਜਨਮ ਦੇ ਵਿੱਚ ਉਹ ਜਿਹਾ ਫਲ ਭੁਗਤਦਾ। ਇਹਦਾ ਅਸੂਲ ਇਹ ਹੈ, ਅਸ਼ੁਭ ਯਾਨੀ ਬੁਰਾਈ ਦਾ ਫਲ ਦੁੱਖ ਪਾਉਂਦਾ ਹੈ, ਨੇਕੀ ਦਾ ਫਲ ਸੁੱਖ ਪਾਉਂਦਾ, ਚੰਗੇ ਕਰਮਾਂ ਦਾ ਫਲ ਸੁੱਖ ਪਾਉਂਦਾ ਹੈ, ਬੁਰੇ ਕਰਮਾਂ ਦਾ ਫਲ ਦੁੱਖ ਪਾਉਂਦਾ ਹੈ। ਐਸਾ ਹੈ, ਤੁਸੀਂ ਜੀਵਾਤਮਾ ਨੂੰ ਮਨੁੱਖਾਂ ਦੇ 184 ਜੋਨ ਦਾ ਗੇੜਾ ਕੱਟ ਕੇ ਇਹ ਹਾਸਲ ਹੋਈ ਹੈ। ਜਾਂ ਹੋਰ ਸਮਝ ਲਓ, ਇੱਕ ਜ਼ਿਮੀਂਦਾਰ ਹੈ, ਆਪਣੇ ਖੇਤ ਵਿੱਚ ਜਾ ਕੇ, ਜ਼ਮੀਨ ਵਿੱਚ ਜਾ ਕੇ ਜਿਹੜੇ ਉਹਦੇ ਕੰਮ ਕਾਰ ਕਰਨ ਦੇ ਸਾਧਨ, ਹਲ ਹੈ, ਸੁਹਾਗਾ ਹੈ, ਖੁਰਪੇ ਦਾਤੀ ਜੋ ਕੁਛ ਵੀ ਹੈ, ਉਹਦੇ ਨਾਲ ਕੰਮ ਕਰਦਾ। ਇਸੀ ਤਰ੍ਹਾਂ ਜ਼ਿਮੀਂਦਾਰ ਹੋਰ ਹੈ, ਖੇਤ ਹੋਰ ਹੈ, ਔਰ ਕੰਮ ਕਾਰ ਕਰਨ ਦੇ ਜਿਹੜੇ ਸੰਤ ਹੋਰ ਤਿੰਨ ਚੀਜ਼ਾਂ ਹੋ ਗਈਆਂ। ਜੀਵਾਤਮਾ ਜ਼ਿਮੀਂਦਾਰ, ਅਸਥੂਲ ਸਰੀਰ ਜਿਹੜਾ ਉੱਪਰਲਾ ਹੈ ਜਿਹੜਾ ਜਨਮ ਲੈਂਦਾ ਮ੍ਰਿਤੂ ਹੋ ਜਾਂਦਾ, ਜਿਹਨੂੰ ਫੂਕ ਦਿੰਦੇ ਨੇ, ਦੱਬ ਦਿੰਦੇ ਨੇ, ਕੁਛ ਵੀ ਹੈ, ਇਹ ਅਸਥੂਲ ਸਰੀਰ ਕਹਿਲਾਉਂਦਾ ਹੈ। ਇਹ ਮਾਨੋ ਉਸਦੀ ਜ਼ਮੀਨ, ਬਾਕੀ ਜਿਹੜੇ ਕੰਮ ਉਹਦੇ ਕੰਮਕਾਰ ਕਰਨ ਦੇ, ਪੈਰ ਹੱਥ ਅੱਖਾਂ ਕੰਨ ਨਾਸ਼ਕਾਂ ਰਸਨਾ ਤੋਂ ਕੇਂਦਰੀ ਮਨ ਬੁਦਾਤ, ਇਹ ਉਹਦੇ ਕੰਮਕਾਰ ਕਰਨ ਦੇ ਛੰਦ ਹਨ। ਤੋ ਇਸੀ ਤਰ੍ਹਾਂ ਜੀਵਾਤਮਾ ਨੇ ਅਸਥੂਲ ਸਰੀਰ ਵਿੱਚ ਆ ਕੇ ਸੇਵਾ ਭਗਤੀ ਕਰਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ। ਇਹ ਇਸ ਮਾਨੁਖ ਦੇ ਵਿੱਚ ਹੀ ਅਧਿਕਾਰ ਹੈ, ਹੋਰ ਜੀਵਾਤਮਾ ਨੂੰ ਹੋਰ ਜੋਨੀਆਂ ਵਿੱਚ ਅਧਿਕਾਰ ਨਹੀਂ। ਹੋਰ ਸਾਰੇ ਗੇਟ ਬੰਦ ਹਨ, ਸਾਰੇ ਦਰਵਾਜ਼ੇ ਬੰਦ ਹਨ, ਇੱਕ ਮਨੁੱਖਾ ਦੇਹ ਦਾ ਹੀ ਦਰਵਾਜ਼ਾ ਖੁੱਲ੍ਹਾ ਹੈ। ਇਸ ਕਰਕੇ ਹੀ ਹਜ਼ੂਰ ਗੁਰੂ ਪੰਚਮ ਪਾਤਸ਼ਾਹ ਐਸਾ ਫਰਮਾਉਂਦੇ ਹਨ,
ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣੇ।
ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਨਿਲ ਸਾਧ ਸੰਗਤ ਅਜ ਕੇਵਲ ਨਾ। ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਐਸਾ ਫਰਮਾਉਂਦੇ ਹਨ। 84 ਦਾ ਲੱਖ 84 ਜੌਨ ਦਾ ਗੇੜਾ ਕੱਟ ਕੇ ਇਹ ਜੀਵ ਤੈਨੂੰ ਮਾਨੁਕ ਦੇ ਹੱਥ ਆਈ, ਜੋ ਮਨੁੱਖਾ ਦੇ ਸੂਫੀ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਹੈ, ਹੋਰ ਜਿਤਨੇ ਵੀ ਗੇਟ ਹਨ ਸਭ ਬੰਦ ਹਨ। ਸੋ ਇਸ ਮਾਨਕੁਲੇ ਦੇ ਵਿੱਚ ਹੀ ਆ ਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰ ਸਕਦਾ, ਸਾਰੇ ਦੁੱਖਾਂ ਤੋਂ ਬਰੀ ਹੋਣਾ। ਇੱਕ ਤਾਂ ਨਾ ਥੋੜ੍ਹਾ ਜਿਹਾ ਦੁੱਖ, ਉਹ ਤੋਂ ਬਰੀ ਹੋ ਜਾਣਾ, ਭੁੱਖ ਲੱਗੀ ਹੈ ਕਿਸੇ ਨੂੰ, ਰੋਟੀ ਮਿਲ ਗਈ, ਉਹਦਾ ਭੁੱਖ ਦਾ ਦੁੱਖ ਦੂਰ ਹੋ ਗਿਆ ਥੋੜ੍ਹੀ ਦੇਰ ਵਾਸਤੇ, ਚਾਰ ਪਹਿਰ ਪਿੱਛੋਂ ਫਿਰ ਭੁੱਖ ਲੱਗੀ ਆਊਗੀ। ਇਹ ਤਾਂ ਸਾਰਾ ਦੁੱਖ ਦੂਰ ਨਾ ਹੋਇਆ, ਦੁੱਖ ਜਮਾਂ ਹੀ ਨਾ ਹੋਵੇ, ਉਹ ਪ੍ਰਭੂ ਪ੍ਰਾਪਤੀ ਦੁਆਰਾ ਹੀ ਹੁੰਦਾ, ਹੋਰ ਕੋਈ ਉਪਾਅ ਨਹੀਂ ਸਾਰੇ ਦੁੱਖਾਂ ਤੋਂ ਬਰੀ ਹੋਣ ਦਾ, ਇਹਨੂੰ ਦੁੱਖ ਰਹੀ ਨਾ ਜਾਵੇ ਕੋਈ। ਸੋ ਹਰ ਇਨਸਾਨ ਦੇ ਚਿੱਤ ਵਿੱਚ ਜਦ ਤੋਂ ਸ੍ਰਿਸ਼ਟੀ ਰਚੀ, ਜਦ ਤੱਕ ਸ੍ਰਿਸ਼ਟੀ ਰਹੇਗੀ, ਇਹ ਸੰਕਲਪ, ਇਹ ਸਾਹਿਸ਼ ਪੈਦਾ ਹੁੰਦੀ ਹੀ ਚਲੀ ਆ ਰਹੀ ਹੈ, ਮੈਂ ਸੁਖੀ ਹੋਵਾਂ, ਜ਼ਿਆਦਾ ਸੁਖੀ ਹੋਵਾਂ, ਹੋਰ ਜ਼ਿਆਦਾ ਸੁਖੀ ਹੋਵਾਂ, ਇਹੋ ਜਿਹਾ ਸੁਖੀ ਹੋ ਜਾਵਾਂ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਾ ਹੋ। ਇਹੋ ਜਿਹਾ ਸੁੱਖ ਸਤਿਸੰਗ ਸਵਾਏ ਵਾਹਿਗੁਰੂ ਦੇ, ਕਿਉਂਕਿ ਵਾਹਿਗੁਰੂ ਹੈ ਹੀ ਸੁੱਖ ਸਰੂਪ, ਉਹਦਾ ਸਰੂਪ ਹੀ ਸੁੱਖ। ਸੋ ਇਸ ਕਰਕੇ ਉਹਨੂੰ ਮਿਲ ਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ। ਸੋ ਹੋਰ ਕਿਸੇ ਤਰੀਕੇ ਸਿਰ ਸਾਰੇ ਦੁੱਖਾਂ ਤੋਂ ਬਰੀ ਇਨਸਾਨ ਹੋ ਨਹੀਂ ਸਕਦਾ। ਜੇ ਕੋਈ ਕਹੇ ਮੈਂ ਬਹੁਤਾ ਧਨਾੜ ਹੋ ਕੇ ਦੁੱਖਾਂ ਤੋਂ ਬਰੀ ਹੋ ਜਾਊ, ਨਹੀਂ। ਜੇ ਕੋਈ ਕਹੇ ਮੈਂ ਦੁਨੀਆਂ ਵਿੱਚ ਨਾਮਵਰੀ ਹਾਸਲ ਕਰਨਾ, ਵੱਡਾ ਮਨਿਸਟਰ ਜਾਂ ਕੁਛ ਹੋ ਜਾ, ਨਹੀਂ, ਬੜੇ ਦੁਖੀ। ਜੇ ਕੋਈ ਕਹੇ ਮੈਂ ਸਵਰਗਦਾਰਾ ਦੇ ਅੰਦਰ ਹੋ ਕੇ ਸੁਖੀ ਹੋ ਜਾ, ਨਹੀਂ ਹੋ ਸਕਦਾ, ਕਿਉਂਕਿ ਸੁੱਖ ਸਰੂਪ ਕੇਵਲ ਵਾਹਿਗੁਰੂ ਹੈ। ਉਹਨੂੰ ਮਿਲ ਕੇ ਹੀ ਸਾਰੇ ਦੁੱਖਾਂ ਤੋਂ ਬਰੀ ਤਾਂ ਉਸਨੂੰ ਮਿਲ ਕੇ ਹੀ ਹੁੰਦਾ। ਜੇ ਹੋਰ ਵੱਡਾ ਹੋ ਕੇ ਫਿਰ ਸੋਚ ਲਓ, ਦੇਖ ਲਓ, ਕੋਈ ਨਾ ਕੋਈ ਦੁੱਖ ਛਿੜੀ ਰਹਿੰਦੇ ਹਨ, ਸਾਰਾ ਸੰਸਾਰ ਆਹ ਵਿਆਦ ਪਾਰ ਤਿੰਨਾਂ ਤਾਪਾਂ ਦਾ ਗ੍ਰਸਿਆ ਹੋਇਆ, ਕਿਸੇ ਨੂੰ ਕੁਛ ਥੋੜੇ, ਕਿਸੇ ਨੂੰ ਕੁਛ ਬਹੁਤੇ, ਐਸੇ ਸਾਰੇ ਦੁੱਖਾਂ ਤੋਂ ਬਰੀ ਉਦੋਂ ਹੀ ਹੁੰਦਾ ਜਿਸ ਵਕਤ ਸੁੱਖ ਸਰੂਪ ਆਨੰਦ ਦਾ ਸਮੁੰਦਰ ਜੋ ਵਾਹਿਗੁਰੂ ਉਸਨੂੰ ਮਿਲ ਜਾਵੇ। ਹਾਲਾਂਕਿ ਜੀਵ ਉਹਦੀ ਅੰਸ਼ ਹੈ, ਉਸਦਾ ਪੁੱਤਰ ਹੈ, ਉਹਦਾ ਸ਼ਹਿਜ਼ਾਦਾ ਹੈ, ਪਰ ਇਸ ਨੂੰ ਨਾ ਪਤਾ ਹੋਣ ਕਰਕੇ ਸਿਰਫ ਆਪਣੇ ਆਪ ਨੂੰ ਦੇਹ ਤੱਕ ਹੀ ਮਹਿਦੂਦ ਰੱਖਿਆ ਹੋਇਆ ਹੈ। ਸੋ ਉਸ ਗੱਲ ਦਾ ਪਤਾ ਨਾ ਹੋਣ ਕਰਕੇ ਪੂਰਾ ਉਹਨਾਂ ਦੇਹ ਦੇ ਸੁੱਖਾਂ ਵਿੱਚ ਲੱਗ ਕੇ ਆਪਣੇ ਆਪ ਨੂੰ ਸੁਖੀ ਮੰਨਦਾ ਹੈ, ਆਤਮ ਸੁੱਖ ਤੋਂ ਵਾਂਝਾ ਰਹਿੰਦਾ। ਸੋ ਇਸ ਉਹ ਸੁੱਖ ਜਿਸ ਨੂੰ ਪਾ ਕੇ ਫਿਰ ਦੁੱਖ ਨਹੀਂ ਲੱਗਦਾ, ਜਿਸ ਨੂੰ ਪ੍ਰਾਪਤ ਕਰਕੇ ਸਾਰੀਆਂ ਖਾਸ਼ਾਤ ਖਤਮ ਹੋ ਜਾਂਦੀਆਂ, ਸਾਰੀ ਇੱਛਾ ਮੁੱਕ ਜਾਂਦੀਆਂ ਹਨ, ਉਹ ਪ੍ਰਭੂ ਪ੍ਰਾਪਤੀ ਦਾ ਹੀ ਸੁੱਖ। ਉਸ ਦੇ ਵਾਸਤੇ ਹੋਰ ਕਿਸੇ ਜੋਨੀ ਵਿੱਚ ਅਧਿਕਾਰ ਨਹੀਂ। ਹੋਰ ਜੋਨੀਆਂ ਵਿੱਚ ਗਰਮੀ ਸਰਦੀ ਵੀ ਮੰਨਦਾ, ਭੁੱਖ ਪਿਆਸ ਵੀ ਲੱਗਦੀ ਹੈ, ਕਰਦਾ ਝਗੜਦਾ ਵੀ ਹੈ, ਮੋਹ ਮਮਤਾ ਵੀ ਹੈ, ਕੁਦਰਤੀ ਹੈ, ਸਭ ਕੁਛ ਹੀ ਹੈ, ਲੇਕਿਨ ਜੋ ਮਨੁੱਖ ਨੂੰ ਇਹਨੂੰ ਵੀ ਪ੍ਰਾਪਤ ਹਨ ਉਹ ਚੀਜ਼ਾਂ, ਲੇਕਿਨ ਹੋਰ ਜੋਨੀਆਂ 'ਚ ਇਹਨੂੰ ਵਿਵੇਕ ਬੁੱਧ ਨਹੀਂ ਮਿਲੀ, ਇਹ ਵਿਚਾਰ ਨਹੀਂ ਮਿਲੀ, ਵਿਚਾਰ ਦੀ ਰੋਸ਼ਨੀ ਨਹੀਂ ਮਿਲੀ ਹੋਈ ਜਿਸ ਦੁਆਰਾ ਪਹਿਚਾਣੇ ਮੈਂ ਕੀ ਹਾਂ, ਕਿੱਥੋਂ ਆਇਆ, ਕਾਹਦੇ ਵਾਸਤੇ ਆਇਆ, ਪੂਰਾ ਸੁਖੀ ਮੈਂ ਕਿਵੇਂ। ਇੱਕ ਇਹ ਵਿਵੇਕ ਬੁੱਧ ਇਹਨੇ ਵਿਚਾਰ ਦੀ ਰੋਸ਼ਨੀ ਇਨਸਾਨ ਨੂੰ ਹੀ, ਮਨੁੱਖ ਦੇ ਨੂੰ ਹੀ ਮਿਲੀ ਹੋਈ ਹੈ, ਪਰ ਇਹ ਬੁੱਧ ਸੁੱਤੀ ਪਈ। ਜਿਤਨੀ ਦੇਰ ਤੱਕ ਇਹ ਬੁੱਧ ਜਾਗਰਤ ਵਿੱਚ ਨਹੀਂ ਆਉਂਦੀ, ਇਸ ਗੱਲ ਦਾ ਫਿਰ ਵੀ ਪਤਾ ਨਹੀਂ ਲੱਗਦਾ, ਭਾਵੇਂ ਮਨੁੱਖਾ ਦੇ ਵਿੱਚ ਹੀ ਆ ਗਈ, ਕਿਉਂਕਿ ਉਸੀ ਗੱਲ ਨੂੰ ਕਿਹਾ ਗਿਆਨ ਬਿਨਾਂ ਪਸ਼ੂ ਜਾਂ ਬਿਨਬੋ ਜੇ ਪਸ਼ੂ ਢੋਰ। ਇਸ ਕਰਕੇ ਇਉਂ ਇਸ ਮਾਨੁਖ ਦੇ ਵਿੱਚ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਇਹੀ ਮੌਕਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ। ਇੱਕ ਦ੍ਰਿਸ਼ਟਾਂਤ, ਇੱਕ ਮਿਸਾਲ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ, ਧਿਆਨ ਦੇ ਕੇ ਸੁਣ। ਕਿਸੇ ਰਾਜਾ ਨੇ ਇੱਕ ਕਿਸੇ ਪਹਾੜੀ ਦੇ ਉੱਪਰ ਕਿਲ੍ਹਾ ਬਣਾਇਆ, ਉਸ ਕਿਲ੍ਹੇ ਗੋਲ ਸ਼ਕਲ ਦਾ ਕਿਲ੍ਹਾ, ਉਹਦੇ 84 ਦਰਵਾਜ਼ੇ ਰੱਖੇ, ਉਹਨਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ, ਬਾਕੀ ਦੇ 83 ਬੰਦ ਹਨ। ਉਸ ਕਿਲ੍ਹੇ ਵਿੱਚ ਇੱਕ ਨੇਤਰਹੀਨ ਪੁਰਸ਼, ਅੱਖਾਂ ਤੋਂ ਮਨਾਖਾ ਪੁਰਸ਼, ਜਿਹਦੇ ਆਈ ਸਾਈਟ ਨਹੀਂ ਸੀ, ਨਿਗਾਹ ਨਹੀਂ ਸੀ, ਉਹ ਪ੍ਰਵੇਸ਼ ਕਰ ਗਿਆ। ਨਿਗਾਹ ਤੋਂ ਬਿਨਾਂ, ਅੱਖਾਂ ਤੋਂ ਬਿਨਾਂ ਕਿਤਨਾ ਦੁੱਖ ਹੈ ਇਨਸਾਨ। ਜੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਵੱਲ ਦੇਖੇ ਇਨਸਾਨ, ਇਹਦਾ ਉਹਦੇ ਸ਼ੁਕਰਾਨੇ ਵਿੱਚ ਸਿਰ ਝੁਕ ਜਾਂਦਾ, ਕੀ ਕੁਛ ਦਿੱਤਾ ਵਾਹਿਗੁਰੂ ਨੇ। ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਂ ਹੈ, ਤਿਸ ਠਾਕਰ ਕੋ ਰਖ ਮਨ ਮਾਂ ਹੈ, ਜੈ ਪ੍ਰਸ਼ਾਦ ਸੁਗੰਧਿਤ ਤਨ ਲਾਭ ਹੈ, ਇਸ ਕੋ ਸਿਮਰਤ ਪਰਮਿਤ ਪਾਵ ਹੈ, ਜੈ ਪ੍ਰਸ਼ਾਦ ਬਸੇ ਸੁਖ ਮੰਦਰ, ਇਸੇ ਧਿਆਏ ਸਦਾ ਮਨ ਅੰਦਰ, ਜੇ ਪਿਛਾ ਗੈ ਸੰਸ਼ੁਤ ਵਸਣਾ ਆਠ ਸਿਮ ਆਠ ਪੈਰ ਸਿਮਰੋ ਇਸ ਰਸਨਾ ਹੋਰ ਇਤਿਹਾਸ ਬਹੁਤ ਕੁਛ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਇਸ ਨੂੰ ਸਰੀਰ ਦੇ ਮਾਨੁੱਖ ਸਰੀਰ ਦੇ ਸੰਯੁਕਤ ਮਿਲੀਆਂ ਹੋਈਆਂ ਇੱਕ ਅੰਗ ਨਾ ਹੋਵੇ ਇੱਕ ਪੈਰ ਨਾ ਹੋਵੇ ਕਿੰਨਾ ਔਖਾ ਹੋ ਜਾਂਦਾ ਬੰਦਾ ਇੱਕ ਹੱਥ ਨਾ ਹੋਵੇ ਇੱਕ ਉਂਗਲੀ ਨਾ ਹੋਵੇ ਕਿੰਨਾ ਔਖਾ ਵਾਹਿਗੁਰੂ ਨੇ ਕੀ ਕੁਛ ਇਸ ਨੂੰ ਦਿੱਤਾ ਅੱਖਾਂ ਜਿਹਦੇ ਆਈਸਾਈਟ ਨੀ ਨਿਗਾਹ ਨਹੀਂ ਕਿੰਨਾ ਦੁਖੀ ਹੈ ਬੰਦਾ ਉਹਦੇ ਅੱਖਾਂ ਨਹੀਂ ਸਨ ਬਹੁਤ ਦੁਖੀ ਨੀਂਦਾ ਨਹੀਂ ਸੋ ਉਸਨੇ ਆਪਣੇ ਆਪ ਨੂੰ ਉਸ ਕਿਲੇ ਵਿੱਚ ਇੱਕ ਕਿਸਮ ਦਾ ਕੈਦੀ ਮਹਿਸੂਸ ਕੀਤਾ ਹੁੰਦਾ ਹੀ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਬਈ ਮੈਂ ਇਸ ਕਿਲੇ ਵਿੱਚ ਕੈਦ ਹਾਂ ਇੱਥੋਂ ਛੁਟਕਾਰੇ ਦਾ ਕੋਈ ਉਪਾਅ ਦੱਸੋ ਕੋਈ ਯਤਨ ਦੱਸੋ ਇੱਥੋਂ ਮੈਨੂੰ ਇਸ ਦੁੱਖ ਚੋਂ ਕੱਢੋ ਕੋਈ ਉਸਦੀ ਦੁੱਖ ਭਰੀ ਆਵਾਜ਼ ਬਾਹਰੋਂ ਕਿਸੇ ਰਹਿਮ ਦਿਲ ਆਦਮੀ ਨੇ ਸੁਣੀ ਉਹ ਕਹਿਣ ਲੱਗਾ ਇਹ ਗੋਲ ਸ਼ਕਲ ਦਾ ਕਿਲਾ ਹੈ ਚੁਰਾਸੀ ਦਰਵਾਜ਼ੇ ਹਨ ਇਸ ਦੇ ਇੱਕ ਖੁੱਲ੍ਹਾ ਹੈ 83 ਭਾਵੇਂ ਬੰਦ ਹਨ ਉਹ ਖੁੱਲ੍ਹੇ ਦਰਵਾਜ਼ੇ ਥਾਂ ਤੋਂ ਨਿਕਲ ਜਾ ਸੁਖੀ ਹੋ ਜਾ ਆਜ਼ਾਦ ਹੋ ਜਾ ਕਿਉਂ ਦੁਖੀ ਰਹਿਣਾ ਕਿਉਂ ਕੈਦ ਰਹਿਣਾ ਕਹਿਣ ਲੱਗਾ ਇਹ ਤਾਂ ਠੀਕ ਹੈ ਮੇਰੇ ਅੱਖਾਂ ਨੀ ਨਿਗਾਹ ਨਹੀਂ ਹੈ ਦਰਵਾਜ਼ਾ ਇੱਕ ਖੁੱਲ੍ਹਾ ਬਾਕੀ ਦੇ 83 ਬੰਦ ਹਨ ਮੈਨੂੰ ਨਿਗਾਹ ਤੋਂ ਬਿਨਾਂ ਪਤਾ ਨਹੀਂ ਲੱਗਦਾ ਸੋ ਬਾਹਰਲੇ ਆਦਮੀ ਨੇ ਕਿਹਾ ਤੈਨੂੰ ਕਿ ਜੁਗਤੀ ਦੱਸ ਦਿੰਦੇ ਹਾਂ ਅਗਰ ਤੂੰ ਉਸ ਤੇ ਅਮਲ ਕਰੇ ਆਜ਼ਾਦ ਹੋ ਜਾਵੇਂਗਾ ਸੋ ਕਿਹਾ ਹਾਂ ਦੱਸੋ ਸ਼ਾਇਦ ਇਉਂ ਤਾਂ ਮੈਂ ਇੱਥੋਂ ਛੁਟਕਾਰਾ ਪਾ ਜਾਵਾਂ ਉਸਨੇ ਦੱਸਿਆ ਇਉਂ ਕਰ ਜੇ ਤੇਰੀ ਨਿਗਾਹ ਨਹੀਂ ਕੰਧ ਨੂੰ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦੇ ਤਾਂ ਤੁਹਾਨੂੰ ਟੋਹ ਸਕਦੇ ਉਸਨੇ ਕੰਧ ਨਾਲ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦਿੱਤਾ ਕਿਉਂਕਿ 83 ਦਰਵਾਜ਼ੇ ਬੰਦ ਸਨ ਫਿਰੀ ਗਿਆ 83 ਦਰਵਾਜ਼ੇ ਜਿਹੜੇ ਬੰਦ ਸਨ ਲੰਘ ਗਿਆ ਜਦੋਂ 84ਵਾਂ ਦਰਵਾਜ਼ਾ ਜਿਹੜਾ ਖੁੱਲ੍ਹਾ ਸੀ ਜਿੱਥੋਂ ਉਸਨੇ ਨਿਕਲ ਕੇ ਆਜ਼ਾਦ ਹੋਣਾ ਸੀ ਸੋ ਉੱਥੇ ਪਹੁੰਚੇ 83 ਦਰਵਾਜ਼ੇ ਲੰਘ ਕੇ ਉਹਦੇ ਸਿਰ ਵਿੱਚ ਖੁਰ ਪਾਉਣ ਲੱਗ ਕੰਧਰਾਂ ਨੂੰ ਹੱਥ ਚੜ ਕੇ ਸਿਰ ਵਿੱਚ ਖੁਰ ਕਰਨ ਲੱਗ ਕਿਉਂਕਿ ਤਾਂ ਉਹਨੇ ਬਾਹਰ ਹੋਣਾ ਸੀ ਸੋ ਦੋ ਕਦਮਾਂ ਸੀ ਕਦਮ ਵੀ ਉਠਾਏਗੀ ਜਾਂ ਖੁਰ ਕਰੇਂਗੇ ਸਿਰ ਚ ਖੁਰ ਕਰਕੇ ਫਿਰ ਉਹਨੂੰ ਨੱਚ ਲਾ ਲਿਆ ਜਿਹੜਾ ਖੁੱਲ੍ਹਾ ਦਰਵਾਜ਼ਾ ਸੀ ਉਹ ਤਾਂ ਲੰਘ ਗਿਆ ਬਾਕੀ ਫਿਰ ਬੰਦ ਆਉਣੇ ਹੋ ਤੇਰਾ ਸੋ ਫਿਰ ਉੱਚੀ ਉੱਚੀ ਉਸਨੇ ਆਵਾਜ਼ਾਂ ਮਾਰੀਆਂ ਮੈਂ ਬੜਾ ਦੁਖੀ ਹਾਂ ਮੇਰੇ ਤੇ ਤਰਸ ਖਾਓ ਕੋਈ ਰਹਿਮ ਖਾਓ ਮੈਂ ਇੱਥੋਂ ਆਜ਼ਾਦ ਹੋਵਾਂ ਸੁਖੀ ਹੋਵਾਂ ਫਿਰ ਉਸਨੂੰ ਬਾਹਰੋਂ ਆਵਾਜ਼ ਆਈ ਵੀ ਤੈਨੂੰ ਜਿਹੜੀ ਜੁਗਤੀ ਦੱਸੀ ਗਈ ਸੀ ਬਹੁਤ ਠੀਕ ਸੀ ਅਗਰ ਉਸਦੇ ਤੋਂ ਅਮਲ ਕਰਦਾ ਹੁਣ ਕਦੇ ਦਾ ਤੂੰ ਆਜ਼ਾਦ ਹੋ ਜਾਂਦਾ ਸੁਖੀ ਹੋ ਜਾਂਦਾ ਪਰ ਤਾਂ ਅਮਲ ਨਹੀਂ ਕੀਤਾ ਹੁਣ ਉਹ ਕਹਿੰਦੇ ਮੈਂ ਕੀਤਾ ਉਦੋਂ ਦਾ ਵੀ ਫਿਰ ਰਹੇ ਹਾਂ ਜਿੱਥੇ ਟਾਈਮ ਕੋਈ ਗਲਤੀ ਕਰ ਬੈਠਾ ਹੋਏ ਫਿਰ ਉਸਨੂੰ ਯਾਦ ਆ ਇੱਕ ਦਫ਼ਾ ਮੈਂ ਕੰਧਰਾਂ ਨੂੰ ਹੱਥ ਛੱਡ ਕੇ ਸਿਰ ਵਿੱਚ ਖੁਰਦ ਕਰਨ ਲੱਗ ਪਿਆ ਸੀ ਉਦੋਂ ਹੀ ਖੁੱਲ੍ਹਾ ਦਰਵਾਜ਼ਾ ਲੰਘ ਗਿਆ ਦ੍ਰਿਸ਼ਟਾਂਤ ਹੈ ਮਿਸਾਲ ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਹੈ ਕਰੋੜਾਂ ਰਾਜੇ ਬਣਾਏ ਖੁਪਾਏ ਬਣਾਏਗਾ ਖੁਪਾਏਗਾ ਇੱਕ ਸੰਕਲਪ ਦਾ ਕੰਮ ਹੈ ਕਰੋੜਾਂ ਬ੍ਰਹਿਮੰਡ ਹੁੰਦੇ 14 ਲੋਕ ਇਹ ਤਿੰਨਾਂ ਭਵਨਾਂ ਨੂੰ ਇੱਕ ਬ੍ਰਹਿਮੰਡ ਕਹਿੰਦੇ ਨੇ ਆਹ ਸਾਡਾ ਵਿਚਾਲੇ ਹੈ ਸਤ ਉਪਮ ਸਤੇ ਸੋ ਕਰੋੜਾਂ ਬ੍ਰਹਿਮੰਡ ਵਾਹਿਗੁਰੂ ਦੇ ਵਿੱਚ ਇਉਂ ਉੱਡਦੇ ਫਿਰਦੇ ਹਨ ਜਿਵੇਂ ਆਕਾਸ਼ ਦੇ ਵਿੱਚ ਹਵਾ ਦੀਆਂ ਭਰੀਆਂ ਹੋਈਆਂ ਗੋਲ ਬੈਲੂਨਾਂ ਉੱਡਦੀਆਂ ਹੋਣ ਕਰੋੜਾਂ ਅਕਾਲ ਪੁਰਖੀ ਦੇ ਕੋਟ ਕਮਿਸ਼ਨ ਮਹੇਸ਼ ਕੋਟ ਇੰਦਰ ਬੰਮਾ ਕਿਤੇ ਰੁਸਿਸ ਕੋਟ ਜਲੇਸ਼ ਕੋਟ ਬ੍ਰਹਮਨ ਕੋਟ ਠਾਕਰ ਸਵਾਮੀ ਸਰਬ ਜੀਆਂ ਕਰਦਾ ਸੋ ਸਾਨੂੰ ਕੋਈ ਪਤਾ ਨਹੀਂ ਅਸੀਂ ਸਮਝ ਨਹੀਂ ਆਹੀ ਕੁਛ ਹੈ ਪਹਾੜਾਂ ਚ ਤੁਸੀਂ ਜਾਓ ਦੂਰੋਂ ਆਉਂਦੀ ਤੇ ਵੀ ਇੱਥੇ ਕੋਈ ਵਸਦਾ ਹੀ ਨਹੀਂ ਹੋਣਾ ਜਦੋਂ ਅੱਗੇ ਜਾਂਦੇ ਪਤਾ ਨਹੀਂ ਕਿੱਦਾਂ ਜਾ ਦੋ ਸੋ ਇਸ ਨਿਰੰਕਾਰ ਦੀ ਸ੍ਰਿਸ਼ਟੀ ਦਾ ਕਰੋੜਾਂ ਬ੍ਰਹਮਣ ਦਾ ਹਿਸਾਬ ਕੋਈ ਨਹੀਂ ਆਇਆ ਜੇ ਇਹਦਾ ਅੰਤ ਲੈਣਾ ਚਾਹੇ ਇਹਦਾ ਕੋਈ ਅੰਤ ਲੈਣਾ ਚਾਹੇ ਅੰਤ ਨਹੀਂ ਇਹਦਾ ਅੰਤ ਕੋ ਚਾਹਣ ਜੋਗੇ ਸੋ ਆਏ ਅੰਤ ਕੋ ਸੋ ਇਹਦਾ ਆਉਂਦਾ ਹੀ ਨਹੀਂ ਪਰਮੇਸ਼ਰ ਦੀ ਖੇਡ ਦਾ ਅੰਤ ਕੌਣ ਲੈ ਸਕੇ ਆਪੀ ਵਿੱਚ ਘੁਲ ਮਿਲ ਜਾਂਦੇ ਹਨ ਗਈ ਉਤਰੀ ਲੋਨ ਕੀ ਥਾ ਸਮੁੰਦਰ ਕਾ ਲੈਣ ਅਨਾਥ ਆਪਾ ਭਾਈ ਪਲਟ ਕਹੇ ਕੋ ਲੂਣ ਦੇ ਇੱਕ ਪੁਤਲੀ ਰੱਸੀ ਨਾਲ ਬੰਨ ਕੇ ਸਮੁੰਦਰ ਵਿੱਚ ਸਿੱਟੀ ਗਈ ਵੀ ਦੇਖੀ ਕਿਤਨਾ ਕੁ ਡੂੰਘਾ ਹੈ ਇਸਦੀ ਗਹਿਰਾਈ ਕਿਤਨੀ ਕੁ ਜਾਂਦੀ ਜਾਂਦੀ ਖਰ ਗਈ ਆ ਕੇ ਕੀ ਦੱਸੋ ਕਿਤਨਾ ਕੁ ਡੂੰਘਾ ਸੀ ਇਸੀ ਤਰ੍ਹਾਂ ਜਿਹੜੇ ਅੰਤ ਲੈਣ ਗਏ ਉਹਦੇ ਵਿੱਚ ਹੀ ਲੈ ਹੋ ਗਏ ਤੂੰ ਕਰਤੇ ਤੂੰ ਹੋ ਗਏ ਅੰਤ ਅੱਜ ਤੱਕ ਕਿਸੇ ਨੇ ਪਾਇਆ ਇਸ ਕਰਕੇ ਬੇਅੰਤ ਬੇਅੰਤੀ ਖੇਡ ਜਿੰਨੀ ਜਿੰਨੀ ਸਮਝ ਪੈਗੀ ਉਨੀ ਲੀ ਕੇ ਸੋ ਫਿਰ ਬੇਅੰਤ ਕਹਿ ਦਿੱਤਾ ਇਸ ਕਰਕੇ ਵਾਹਿਗੁਰੂ ਬੇਅੰਤ ਹੈ ਅੱਜ ਜਿਤਨਾ ਵੀ ਕਰੋੜਾਂ ਬ੍ਰਹਮੰਡ ਉਸਦੀ ਇੱਕ ਸ਼ਕਤੀ ਖੁਰਨੇ ਦਾ ਕੰਮ ਹੈ ਇਹਦਾ ਅੰਤ ਹੀ ਨਹੀਂ ਪੈ ਜਾਂਦਾ, ਉਹਦਾ ਅੰਤ ਕੌਣ ਪਾਰ ਕਰੇਗਾ। ਸੋ ਇਸ ਕਰਕੇ ਆਓ ਇਉਂ ਖਿਆਲ ਕਰੋ, ਸੋ 84 ਲੱਖ ਜੋ ਨੇ ਇਹ ਜੀਵ, 84 ਦਾ ਗੇੜਾ ਕੱਟ ਕੇ ਵਹਿਰੂ ਨੇ ਇਹ ਮਨੁੱਖ ਦਾ ਆਪਣਾ ਮਾਨੁਖ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਹੈ। ਇਸ ਦੇ ਵਿੱਚ ਆ ਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰਨਾ ਸੀ, ਸੇਵਾ ਭਗਤੀ ਕਰਕੇ ਪ੍ਰਭੂ ਨੂੰ ਮਿਲ ਕੇ। ਪਰ ਇਸ ਮਾਨੁਖ ਦੇ ਵਿੱਚ ਆ ਕੇ ਇਸ ਦੇ ਮਨ ਰੂਪੀ ਸਿਰ ਦੇ ਵਿੱਚ ਵਿਕਾਰਾਂ ਰੂਪੀ ਫੁਰਕੁੰਦੀ ਰਹੀ। ਇਹ ਥੋੜਾ ਜਿਹਾ ਸਮਾਂ ਜਿਹੜਾ ਮਿਲਿਆ ਸੀ ਇਉਂ ਲੰਘਾ ਦਿੱਤਾ, ਫਿਰ ਉਹੀ 84 ਦਾ ਚੱਕਰ ਫੇਰ ਤਿਆਰ ਹੈ। ਤਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹੈ, ਜੀਵਾਤਮਾ ਵਾਹਿਗੁਰੂ ਅੰਤਰਜਾਮੀ ਨੇ ਤੇਰੇ ਤੇ ਮਿਹਰ ਕੀਤੀ, ਇਹ ਮਾਨੁਖ ਦੇ ਬਖਸ਼ੀ, ਇਸ ਦਾ ਪਰਮ ਪ੍ਰਯੋਜਨ ਭਈ ਪ੍ਰਾਪਤ ਮਾਨੁਖ ਤੇ ਪੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਹਜ ਕੇਵਲ ਨਾਮ। ਇਹ ਮਾਨੁਖ ਦੇ ਰੂਪੀ ਦਰਵਾਜ਼ਾ ਹੀ ਪ੍ਰਭੂ ਪ੍ਰਾਪਤੀ ਵਾਸਤੇ, ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਖੁੱਲ੍ਹਾ ਹੈ। ਨਹੀਂ ਤਾਂ ਅਗਰ ਇਉਂ ਲੰਘ ਗਿਆ ਸਿਰ ਵਿੱਚ ਖੁਰਕੁੰਦੇ ਆਉਂਦਿਆਂ, ਉਹੀ 84 ਫਿਰ ਜਿਹੜਾ ਫਿਰ ਤਿਆਰ ਹੈ। ਤਾਂ ਤੇ ਇਸ ਨੂੰ ਸੰਭਾਲ,
ਇਹੋ ਤੇਰੀ ਵਾਰੀ ਗੋਬਿੰਦ,
ਆਹ ਇੱਕ ਘੱਟ 84 ਤਾਂ ਗੇੜਾ ਘੱਟ ਕੇ ਮਾਨੁਖ ਦੇ ਕਿਉਂਕਿ ਖੁੱਲਾ ਦਰਵਾਜ਼ਾ ਇਸ ਨੂੰ ਪ੍ਰਾਪਤ ਹੈ, ਇਸਦੇ ਆ ਕੇ ਪ੍ਰਭੂ ਨੂੰ ਮਿਲਣਾ। ਫਿਰ ਇਹ ਕਹਿੰਦਾ ਕਿਵੇਂ ਮਿਲਿਆ ਜਾਵੇ, ਉਹ ਕੀ ਉਪਾਅ ਹੈ? ਉਹ ਉਪਾਅ ਇਹ ਨਹੀਂ ਵੀ ਪਹਾੜ ਦੀਆਂ ਕੰਦਰਾਂ ਵਿੱਚ ਲੈ ਜਾਣਾ ਜਾਂ ਪੁੱਠੇ ਲਟਕਣਾ ਹੈ ਜਾਂ ਕੋਈ ਕਸ਼ਟਦਾਇਕ ਸਾਧਨ ਕਰਨੇ ਹਨ, ਐਸਾ ਨਹੀਂ। ਗੁਰੂ ਬਾਬੇ ਨੇ ਸਾਨੂੰ ਸੌਖਾ ਹੀ ਉਪਾਅ ਦੱਸਤਾ, ਮਨਮਤ ਨੂੰ ਤਿਆਗਣਾ, ਗੁਰੂ ਮਤ ਨੂੰ ਧਾਰਨ ਕਰਨ ਦੁਆਰਾ ਹੀ ਉਸਦੀ ਪ੍ਰਾਪਤੀ ਹੈ। ਉਹ ਕਿਵੇਂ? ਇਸੀ ਸਰੀਰ ਤੇ ਕੰਮ ਲੈਣਾ, ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਜਾਣਾ, ਹੱਥੀ ਟਹਿਲ ਸੇਵਾ ਦਾਨ ਆਪ ਕਮਾਉਣਾ, ਮਸਤਕ ਨਾਲ ਗੁਰੂ ਪ੍ਰਭੂ ਪਿਆਰੇ ਨੂੰ ਨਮਸਕਾਰ ਕਰਨੀ ਹੈ, ਅੱਖਾਂ ਨਾਲ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਹੋਣਾ, ਕੰਨਾਂ ਨਾਲ ਹਰੀ ਦਾ ਜਸ ਸੁਣਨਾ, ਜ਼ਬਾਨ ਦੇ ਨਾਲ ਹਰੀ ਦਾ ਜਸ ਕਰਨਾ ਹੈ, ਮਨ ਨਾਲ ਭਜਨ ਕਰਨ ਦਾ ਸੰਕਲਪ, ਆਪਣੀ ਬੇਹਤਰੀ ਦਾ ਸੰਕਲਪ ਹੋਰਨਾ ਉਠਾਉਣਾ ਹੈ, ਚਿੱਤ ਨਾਲ ਬਾਣੀ ਦਾ, ਨਾਮ ਦਾ, ਈਸ਼ਵਰ ਦਾ, ਆਤਮਾ ਦਾ ਚਿੰਤਨ ਕਰਨਾ ਹੈ, ਬੁੱਧ ਨਾਲ ਬ੍ਰਹਮ ਵਿਚਾਰ ਕਰਨੀ ਹੈ, ਹੰਕਾਰ ਨਾਲ ਤੇ ਅਹੰਗਤਾ ਛੱਡ ਕੇ ਬ੍ਰਹਮੰਗਤਾ ਵਿੱਚ ਉੱਚਾ ਉੱਠਣਾ। ਇਹ ਪ੍ਰਭੂ ਪ੍ਰਾਪਤੀ ਦਾ ਉਪਾਅ ਹੈ, ਜਿਸ ਦੁਆਰਾ ਹੀ ਹੌਲੀ ਹੌਲੀ ਮਨ ਦੀ ਸ਼ੁੱਧੀ ਸਫਾਈ ਹੋ ਕੇ ਅੰਦਰੋਂ ਹੀ ਵਾਹਿਗੁਰੂ ਹੀ ਪ੍ਰਗਟ ਹੋ ਜਾਂਦਾ ਹੈ। ਜਿਵੇਂ ਕੱਪੜੇ 'ਚ ਮੈਲ ਪਈ ਹੋਵੇ, ਉਸ ਨੂੰ ਸਾਬਣ ਲਗਾਉਂਦਿਆਂ ਲਗਾਉਂਦਿਆਂ ਮੈਲ ਕੱਢ ਦਿੱਤੀ ਗਈ, ਚਿਟਿਆਈ ਵਿੱਚੋਂ ਹੀ ਪ੍ਰਗਟ ਹੋ ਜਾਂਦੀ, ਨਾ ਕਿਤੇ ਗਈ ਸੀ ਨਾ ਕਿਤੋਂ ਆਈ, ਸਿਰਫ ਮੈਲ ਨੇ ਢੱਕ ਲਈ ਸੀ। ਕਿਉਂ? ਵਾਹਿਗੁਰੂ ਦੀ ਪ੍ਰਾਪਤੀ, ਉਹ ਵਾਹਿਗੁਰੂ ਹਰ ਇੱਕ ਦੇ ਅੰਦਰ ਹੈ, ਉਹ ਕਦੇ ਵੀ ਕਿਸੇ ਤੋਂ ਦੂਰ ਨਹੀਂ। ਸਾਹਿਬ ਮੇਰਾ ਸਦਾ ਹੈ, ਇਸੇ ਸ਼ਬਦ ਕਮਾਏ, ਉਹ ਅਣਹੋਣੀ ਕਦੇ ਨਾ ਆਵੇ ਨਾ ਜਾਵੇ, ਉਹਦੇ ਵਿੱਚ ਆਉਣਾ ਜਾਣਾ ਹੈ। ਪਰ ਅੰਤੈ ਕਣ ਮਨ ਦੇ ਵਿੱਚ ਮੈਲ ਪਈ ਹੋਈ ਹੈ, ਉਸ ਮੈਲ ਨੂੰ ਦੂਰ ਕਰਕੇ, ਕੱਪੜੇ ਦੀ ਮੈਲ ਨੂੰ ਸਾਬਣ ਨਾਲ ਦੂਰ ਕਰ ਦਿਓ, ਚਟਾਈ ਵਿੱਚੋਂ ਹੀ ਨਿਕਲ ਆਉਂਦੀ ਹੈ, ਕਿਤੇ ਗਈ ਨਹੀਂ ਨਾ ਕਿਤੋਂ ਆਉਣਾ। ਉਸਨੇ ਫਿਰ ਮੈਲ ਨੂੰ ਦੂਰ ਕਰਨ ਰੂਪੀ ਕਰਤੱਵ ਹੈ। ਆਓ ਖਿਆਲ ਕਰੋ, ਉਹ ਕਿਵੇਂ? ਪਹਿਲੇ ਪੈਰਾਂ ਤੇ ਚੱਲਦਾ ਸਾਧਨ, ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਆਉਣਾ ਪਹਿਲਾ ਸਾਧਨ ਇਸ ਪ੍ਰਭੂ ਪ੍ਰਾਪਤੀ ਦੇ ਵਾਸਤੇ ਇਹੀ ਕੁਛ ਹੈ। ਕਿਉਂਕਿ ਪੈਰਾਂ ਨਾਲ ਚੱਲ ਕੇ ਆਦਮੀ ਬੁਰੇ ਥਾਂ ਜਾ ਸਕਦਾ, ਲੜਾਈ ਪੜਾਈ ਕਰ ਸਕਦਾ, ਖੂਨ ਕਰ ਸਕਦਾ, ਚੋਰੀਆਂ ਕਰ ਸਕਦਾ, ਡਾਕੇ ਮਾਰ ਸਕਦਾ, ਪੈਰਾਂ ਨਾਲ ਚੱਲ ਕੇ। ਇਸੀ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਆਉਣਾ, ਇਹਦਾ ਰੁੱਖ ਬਦਲ ਦਿੱਤਾ, ਮਨਮਤ ਨੂੰ ਛੱਡ ਕੇ ਗੁਰਮਤ ਨੂੰ ਧਾਰਨ ਕਰਨਾ ਹੈ। ਸੋ ਗੁਰਮਤ ਇਹੀ ਦੱਸਦੀ ਹੈ, ਪਹਿਲੇ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਆਉਣ ਦਾ ਪਹਿਲਾ ਉਪਾਅ ਹੈ। ਇੱਥੋਂ ਫਿਰ ਇਸ ਮਾਰਗ ਤੇ ਚੱਲਦੇ ਚੱਲਦੇ ਅਖੀਰ ਤੱਕ ਉੱਥੇ ਪਹੁੰਚਣਾ ਜੋ ਮਾਨਸ ਦੇਹ ਦਾ ਪਰਮ ਪ੍ਰਯੋਜਨ ਹੈ।
ਪੈਰ ਹੁੰਦੇ ਨੇ ਸੁਭਾਵੇ ਸੱਚੇ ਪਾਤਸ਼ਾਹ ਚਰਨ ਤੇਰੀ ਆਵੇ ਜਲ Thank you.
ਚਰਣੀ ਮੁਖ ਸੁਹਾਵਾ ਜਾਂ ਤੋਂ ਜਸ ਗਾਵੇ ਜੀਉ ਪਿਆ ਤੋਂ ਸ਼ਰਣੀ ਹੈ ਤਦ ਪਵਿੱਤਰ ਸੋਮਨੀ ਕੁੰਦੇ ਇੱਕ ਇੱਕ ਕਦਮ ਦਾ ਇੱਕ ਇੱਕ ਸਮੇਤ ਜਗ ਦਾ ਫਲ ਦੱਸੇ ਜੇ ਆਪਣੇ ਗੁਰੂ ਪਰਮੇਸ਼ਵਰ ਦੇ ਦਰਬਾਰ ਵੱਲ ਚੱਲ ਕੇ ਇਸ ਦੀ ਬਾਬਤ ਹੀ ਪਿਛਲੇ ਯੁੱਗ ਦੁਆਪਰ ਯੁੱਗ ਵਿੱਚ ਪਹੁੰਚੋ ਇਸੇ ਵੇਲੇ ਸਾਡੇ ਹਿੰਦੁਸਤਾਨ ਵਿੱਚ ਪਾਂਡਵਾਂ ਦਾ ਚੱਕਰਵਰਤੀ ਰਾਜ ਸੀ ਰਾਜੇ ਯੁਧਿਸ਼ਠਿਰ ਸ਼ਖਸੀ ਹਕੂਮਤ ਸੀ ਰਾਜਾ ਯੁਧਿਸ਼ਠਿਰ ਚੱਕਰਵਰਤੀ ਰਾਜਾ ਸੀ ਹਿੰਦੁਸਤਾਨ ਦਾ ਇਹ ਪੰਜ ਭਰਾ ਸਨ ਯੁਧਿਸ਼ਠਿਰ ਭੀਮ ਅਰਜਨ ਨਕੁਲ ਸਹਿਦੇਵ ਵੱਡਾ ਯੁਧਿਸ਼ਠਿਰ ਸੀ ਫਿਰ ਭੀਮ ਅਰਜਨ ਨਕੁਲ ਸਹਿਦੇਵ ਪੰਜ ਭਰਾ ਸਨ ਇਹ ਰਾਜੇ ਪੰਡੂ ਦੇ ਪੁੱਤਰ ਸਨ ਸਦੇ ਇਹਨੂੰ ਪਾਂਡੋ ਕਿਹਾ ਜਾਂਦਾ ਸੀ ਕੁੰਤੀ ਦੇ ਪੁੱਤਰ ਇਹ ਕ੍ਰਿਸ਼ਨ ਭਗਵਾਨ ਦੇ ਭਗਤ ਵੀ ਸਨ ਔਰ ਦੁਨਿਆਵੀ ਰਿਸ਼ਤੇ ਵੱਲੋਂ ਆਪਸ ਵਿੱਚ ਹੀ ਕ੍ਰਿਸ਼ਨ ਜੀ ਤੇ ਪੰਜੇ ਪਾਂਡੋ ਮਾਮੇ ਫੁੱਫੇ ਦੇ ਪੁੱਤਰ ਭਰਾ ਵੀ ਸਨ ਸਵਈਓ ਯੁਧਿਸ਼ਠਿਰ ਬੜਾ ਜੈਸਾ ਰਾਜਾ ਨੂੰ ਰਾਜ ਕਰਨਾ ਚਾਹੀਦਾ ਪਰਜਾ ਨੂੰ ਸੁੱਖ ਦੇਣਾ ਚਾਹੀਦਾ ਵੈਸਾ ਰਾਜ ਕਰਦਾ ਸੀ ਸਤਵਾਦੀ ਸੀ ਔਰ ਪਰਮੇਸ਼ਰ ਦਾ ਭਗਤ ਵੀ ਸੀ ਇਹ ਜਿੰਨੀ ਦੇਰ ਤੱਕ ਸਵੇਰੇ ਅੰਮ੍ਰਿਤ ਵੇਲੇ ਬ੍ਰਹਮ ਮਹੂਰਤ ਦੇ ਵਿੱਚ ਉੱਠ ਕੇ ਸੋਜਾ ਤਨ ਕੁਰਲਾ ਇਸ਼ਨਾਨ ਆਦਿ ਕਰਕੇ ਆਪਣਾ ਨਿਤਨੇਮ ਭਜਨ ਪਾਠ ਨਹੀਂ ਸਨ ਕਰ ਲੈਂਦੇ ਰਾਜਕਾਜ ਵਿੱਚ ਕਿਸੇ ਕੰਮ ਵਿੱਚ ਪ੍ਰਵਿਰਤ ਨਹੀਂ ਸਨ ਹੁੰਦੇ ਕਿਉਂਕਿ ਜਿਸਮ ਔਰ ਰੂਹ ਦੋ ਚੀਜ਼ਾਂ ਹਨ ਇੱਕ ਜਿਸਮਾਨੀ ਫਰਜ਼ ਹੈ ਇੱਕ ਰੂਹਾਨੀ ਫਰਜ਼ ਹੈ ਰੂਹ ਦੀ ਖੁਰਾਕ ਹੈ ਭਜਨ ਅਗਰ ਕਿਸੇ ਨੂੰ ਖੁਰਾਕ ਨਾ ਮਿਲੇ ਕੁਛ ਦੇਰ ਕਮਜ਼ੋਰ ਹੁੰਦਾ ਹੁੰਦਾ ਹੌਲੀ ਹੌਲੀ ਮ੍ਰਿਤੂ ਵੀ ਹੋ ਜਾਂਦੀ ਜਿਸਮ ਦੀ ਖੁਰਾਕ ਕੁਛ ਦਿਨ ਨਾ ਮਿਲੇ ਕਮਜ਼ੋਰ ਹੁੰਦੇ ਹੁੰਦੇ ਕੁਛ ਦਿਨਾਂ 'ਚ ਮ੍ਰਿਤੂ ਹੋ ਜਾਂਦਾ ਜੇ ਰੂਹ ਦੀ ਖੁਰਾਕ ਨਾ ਮਿਲੇ ਬਾਣੀ ਕੋਲੋਂ ਉਸਨੇ ਮੁਰਦਾ ਹੋ ਜਾਣਾ ਤਦੇ ਇਸ ਅਵਸਥਾ ਨੂੰ ਗੁਰੂ ਜੀ ਨੇ ਦੱਸਿਆ ਅਤ ਸੁੰਦਰ ਕੁਲੀਨ ਚਤਰ ਮੁਖਮਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਇਉਂ ਦੱਸੇ ਜਿਸਮ ਔਰ ਰੂਹ ਦੋ ਚੀਜ਼ਾਂ ਮੁੱਖ ਚੀਜ਼ ਕਿਹੜੀ ਹੈ ਇਹਨਾਂ ਵਿੱਚ ਗੌਣ ਕਿਹੜੀ ਹੈ ਲਾਜ਼ਮੀ ਕਿਹੜੀ ਗੈਰ ਲਾਜ਼ਮੀ ਕਿਹੜੀ ਹੈ ਰੂਹ ਅਗਰ ਰੂਹ ਨਾ ਹੋਵੇ ਜਿਸਮ ਰਹਿ ਨਹੀਂ ਸਕਦਾ ਰੂਹ ਜਿਸਮ ਤੋਂ ਬਿਨਾਂ ਰਹਿ ਸਕਦੀ ਕਿਉਂਕਿ ਜਿਸਮ ਅਸਤ ਜੜ ਦੁੱਖ ਰੂਪ ਹੈ ਰੂਹ ਜੋ ਹੈ ਉਹਦਾ ਸਰੂਪ ਸਤਚਿਤਾਨੰਦ ਇਸ ਵਾਸਤੇ ਮੁੱਖ ਚੀਜ਼ ਰੂਹ ਹੈ ਜਦੋਂ ਜਿਸਮ ਵਿੱਚੋਂ ਰੂਹ ਨਿਕਲ ਜਾਂਦੀ ਹੈ ਜਿਸਮ ਨੂੰ ਮੁਰਦਾ ਨਾਕਾਰਾ ਜਾਣ ਕੇ ਕੋਈ ਦੱਬ ਦਿੰਦਾ ਕੋਈ ਫੂਕ ਦਿੰਦਾ ਕੋਈ ਕਾਂ ਕੁੱਤੇ ਖਾ ਜਾਂਦੇ ਫਾਰਸੀ ਆਦਿ ਹੋਣ ਗਿੱਲਾ ਉਹਨਾਂ ਨੂੰ ਖਵਾ ਦਿੰਦੇ ਇਸ ਕਰਕੇ ਇਹ ਚੀਜ਼ ਜਿਹੜੀ ਹੈ ਕਾਹਦੇ ਆਸਰੇ ਹੈ ਰੂਹ ਦੇ ਆਸਰੇ ਤੇ ਇਨਸਾਨ ਦਾ ਮੁੱਖ ਫਰਜ਼ ਜਿਹੜਾ ਰੂਹਾਨੀ ਫਰਜ਼ ਹੈ ਦੂਸਰਾ ਜਿਸਮਾਨੀ ਫਰਜ਼ ਜਿਹੜਾ ਹੈ ਉਹ ਗੌਣ ਮੰਨਿਆ ਜਿਵੇਂ ਸਕੂਲਾਂ ਕਾਲਜਾਂ ਵਿੱਚ ਦੋ ਕਿਸਮ ਦੇ ਮਜ਼ਮੂਨ ਹੁੰਦੇ ਨੇ ਲਾਜ਼ਮੀ ਹੋ ਗਿਆ ਲਾਜ਼ਮੀ اسی طرح ہی ایدے بھی دو فرض ہیں، روحانی اور جسمانی. روح دی خوراک پجنا، روح چونکہ مکھ چیز ہے سو تاں تے امرت ویا سارے روحانی بزرگاں نے امرت پیڑے اٹھنا اشنان داتن کرلا کر کے شدھی کر کے روح دی خوراک دے دینی، انو پجنا. یہ اٹھاں پیراں وچوں کم از کم ایک پہر اس پاسے جڑے سیانے گفتگن لگا ہیں جنہوں نے اتنی سمجھ سوجھ بوجھ آئی ہوئی ہے. سو اے پھر جسم ہے، جسم سدیوی رہن والی چیز نہیں، روح سدیوی رہن والی چیز ہے. روح چونکہ پچھلے جسم وچ بھی تھی، ہن بھی روح ہے، اگلا جسم اگر دھارن کرے گی پھر بھی ہے، پر مگیان تے جنمان دی نوتی ہو جائے، پربھو نوں مل کے پھر یہ جنم بند ہو جائے، بند ہو جائے. اتنی دیر تک اس نے جسم اوش ہی دھارنا ہے. سو یوں پہلا فرض یہ پہلی خوراک روحانی ہے، اس نے روح کی خوراک بھجن دین. یودھشٹر آدھے پنجے پرا جڑے سن پہلے روح کی خوراک انہیں پچھلا پہر امرت ویلا اس واسطے انہیں ریزرو رکھا ہوا سی. ساڈے واسطے درخواست کرے گرو بابا جی کی تاکید ہے، ستگر کا جو سکھ خاص پل کے اٹھنا ہو ادم کرے بلکہ پرواد اشنان کرے امر کا نام پچھلی رات جاگنا نام دان اشنان بلا وہ پہر امرت ویلا. سوئیوں کہ اشنان آد کر کے پھر اپنے کم بھجن کر کے کما کار راج کاج پرویت ہوندے سن. ستوادی انہاں دا ہی چاچے دا پتر ترتراشٹر دا پتر درجودن سی. ترتراشٹر جنم تو ہوندا سی، وہ دا پتر سی درجودن. تو درجودن دا سبھاو انہاں تو الٹ سی، کہ چنگے ستوگنی سبھاؤ دے پرش سن تے وہ ذرا کپتی چھڑیا سی. وہ کوشش کرتا رہتا سی کیویں نہ کیویں راج میرے ہاتھ آ جاتے، بڑیاں کوششاں کیتیاں کئی چھڑ کیتے سی. اسی موقع درجودھر نے راجے یودھشٹھر نو جوا کھیلن دے اوپر مجبور کر لیا. حالانکہ جوا بری چیز ہے، دھرم دے خلاف ہے، لیکن پتہ نہیں کیویں من گئے جوا کھیلن واسطے مجبور کر لیا. نتیجہ یہ ہویا سارا ہی راج پاگ دا تے لا دیتا، پاس کک نہیں رہ گیا. یا ہزارہ مربع میل دا راجا چکرورتی راجے یودھشٹھر یہ اج پنجے پانڈو انہوں رہن نو کر بھی نہیں ہے. جوا کنی بری چیز، جوا کھیلنے والا پرش کدے امیر ہوں دیکھے، کدے سکھی ہوں دیکھے نہیں، کدے شانت چت ہوں دیکھے نہیں، کدے عزت ستکار والا ہوں دیکھے ہی نہیں. کی حال کوئی رو دے پھر رنجی رنجی وار کھل کے سب کچھ آ تو چکرورتی دا تے لا تنگ. سوال یہ پیدا ہو گیا بھی ہوں راج پاک کا آ گیا درجودھن دے ہاتھ، سانو رہن نو کم از کم انسان نو کلی جلی گلی تن ٹک نو کپڑا بھی چاہیے، پرانی رکشا واسطے بھوجن بھی چاہیے، ایک منجے تک تھان بھی ضروری چاہیے، این تو ضروری ہے. ورک تے ورک لوگوں نو بھی چاہیے. سو یہ سوال پیدا رہیے ہوں کتنے سارے، سارا راج پاک ہندوستان تک درجودھن دے ہاتھ ہے. وہ ہندی آدمی ہے، وہ کس کی گل منع والی ہے، جس والا بندہ ہے، جی کوئی سیانی گل انہوں کہہ دا پٹھا پہنتا ہے، آدمی کے سبھاؤ ہوں. ہوں انہوں نے کرشن بھگوان نے کہا مہاراج تھی سڈے والوں درجودھن پاس جاؤ، انہوں کہو سن پنج پنڈ دے دے، انہوں اسی اپنے مکان بنا لیں گے، انہوں کی جو آمدن ہوگی زمین وغیرہ کی وہ ابھی اپنا گزارا کر لیا تھا. سو باقی راج پاک اِسی ہار پا چکے جی سدکے کریں، اسی وہ دخل نہیں دیں گے. تھوڑی گل تو شاید من لو، پر ہو تو کسی کی گل انہیں مننی نہیں درجودھن. سو خیر کیونکہ انہوں کے بھگت سن، انہوں والوں کرشن جی جانتے ہیں، جا کے کہنے لگے بھائی درجودھن دیکھ کل، یعنی ہوں تو پہلے یودھشٹھر چکرورتی راجا ہندوستان جو کھیلیا رب کی قدرت تو ہار گیا، ہوں تو چکرورتی راجا انہوں پنجاں دے پاس بچارے پاس رہن نو بھی تھان نہیں، گھر بھی نہیں، نہ زمین ہے، نہ کوئی آمدن کا وسیلہ ہے، کلی جلی گلی کا وسیلہ بھی تو کچھ ہوں. تو یہ میری ایک نصیحت چنگی مان لے، تینوں بھی سکھ انہوں بھی سکھ، پنج پنڈ انہوں دے دے ਤੇ ਉਹਨਾਂ ਪਿੰਡਾਂ ਵਿੱਚੋਂ ਪੰਜੇ ਭਰਾ ਆਪਣੇ ਮਕਾਨ ਬਣਾ ਲੈਣਗੇ। ਉਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹਨਾਂ ਦੀ ਆਮਦਨ ਦੇ ਨਾਲ ਆਪਣਾ ਗੁਜ਼ਾਰਾ ਕਰ ਲਿਆ ਕਰਨਗੇ। ਇਉਂ ਸੁਣ ਕੇ ਦੁਰਯੋਧਨ ਕਹਿੰਦਾ ਹੈ ਪੰਜ ਪਿੰਡ, ਮੈਂ ਤਾਂ ਉਹਨਾਂ ਨੂੰ ਇੰਨੀ ਜ਼ਮੀਨ ਵੀ ਦੇਣ ਨੂੰ ਤਿਆਰ ਨਹੀਂ ਜਿੰਨੀ ਸੂਈ ਦੇ ਨੱਕੇ 'ਤੇ ਚੜ੍ਹਦੀ। ਪੰਜ ਪਿੰਡ ਦਾ ਕਿਧਰੇ ਰਹਿ ਗਏ, ਜੰਗ ਕਰਕੇ ਮੇਰੇ ਤੋਂ ਸਾਰਾ ਮੁਲਕ ਖੋ ਲੈਣ ਪਾ। ਕ੍ਰਿਸ਼ਨ ਜੀ ਨੇ ਸਮਝਾਇਆ ਜੰਗ ਕਰਨ ਵਿੱਚ ਬੜੇ ਨੁਕਸਾਨ ਹੁੰਦੇ, ਜਿਸ ਮੁਲਕ ਵਿੱਚ ਜੰਗ ਛਿੜ ਜਾਂਦਾ ਮੁਲਕ ਬਰਬਾਦ ਹੋ ਜਾਂਦਾ, ਕੌਮਾਂ ਬਰਬਾਦ ਹੋ ਜਾਂਦੀਆਂ, ਖਾਨਦਾਨ ਬਰਬਾਦ ਹੋ ਜਾਂਦੇ, ਕੁਛ ਨਹੀਂ ਰਹਿੰਦਾ ਉਸ ਮੁਲਕ ਦਾ, ਇੱਥੇ ਤੱਕ ਨੌਬਤ ਨਹੀਂ ਪਹੁੰਚਣੀ ਚਾਹੀਦੀ। ਪੰਜ ਪਿੰਡ ਮਾਮੂਲੀ ਬਾਤ ਹੈ, ਬਾਕੀ ਸਾਰੇ ਹਿੰਦੁਸਤਾਨ ਦਾ ਤੂੰ ਰਾਜ ਕਰੀ, ਚੱਲ ਉਹ ਦਖਲ ਨਹੀਂ ਦੇਣਗੇ, ਮੈਂ ਜ਼ਿੰਮਾ ਲੈਣਾ ਇਸ ਗੱਲ ਦਾ। ਪੰਜ ਪਿੰਡ ਦੇ ਦੇ ਅਤੇ ਉਹ ਆਪਣੇ ਮਕਾਨ ਬਣਾ ਲਏ, ਉਹਨਾਂ ਵਿੱਚ ਉਹਨਾਂ ਦੀ ਆਮਦਨ ਜਿਹੜੀ ਜ਼ਮੀਨ ਵਗੈਰਾ ਦੀ ਉਹਦੇ ਆਪਣਾ ਗੁਜ਼ਾਰਾ ਕਰ ਲਿਆ ਕਰਨਗੇ। ਕਹਿਣ ਲੱਗਾ ਨਹੀਂ, ਮੈਂ ਜਿਹੜੀ ਗੱਲ ਕਹਿਤੀ ਕਹਿਤੀ ਹੈ। 12 ਸਾਲ ਦਾ ਬਣਵਾਸ ਹੋਇਆ ਉਹਨਾਂ ਨੂੰ, ਫਿਰ ਜੰਗ ਤੱਕ ਨੌਬਤ ਆ ਪਹੁੰਚੀ। ਅਸੀਂ ਕ੍ਰਿਸ਼ਨ ਜੀ ਨੇ ਕਿਹਾ, ਕਹਿਣ ਲੱਗਾ ਬਈ ਤੁਸੀਂ ਛੱਤਰੀ ਪੁੱਤਰ, ਛੱਤਰੀ ਧਰਮ ਹੁੰਦਾ ਹੈ, ਆਪਣੇ ਹੱਕ ਵਾਸਤੇ ਲੜ ਮਰਨਾ, ਜੂਝ ਮਰਨਾ, ਜਾਂ ਦੋਵੇਂ ਅਸੀਂ ਲੱਡੂ ਹੁੰਦੇ ਨੇ ਯੋਧੇ ਵਿੱਚ, ਜੇ ਜਿੱਤ ਗਿਆ ਤਾਂ ਰਾਜਪਾਲ, ਜੇ ਸਿੱਧਾ ਸਿੱਧੇ ਮੱਥੇ ਸ਼ਹੀਦ ਹੋ ਗਿਆ ਸਵਰਗ ਹੈ। ਇਸ ਕਰਕੇ ਤੁਸੀਂ ਛੱਤਰੀ ਪੁੱਤਰ, ਤੁਸੀਂ ਆਪਣੇ ਹੱਕ ਹਿੰਮਤ ਕਰੋ, ਤੁਸੀਂ ਦੂਸਰੇ ਦਾ ਹੱਕ ਤਾਂ ਨਹੀਂ ਨਾ ਹੋਣਾ। ਉਹ ਕਹਿੰਦਾ ਹੈ ਜੰਗ ਕਰਕੇ ਮੇਰੇ ਤੋਂ ਸਾਰਾ ਮੁਲਕ ਭਾਵੇਂ ਲੈ ਲੈਣ, ਕਿਉਂਕਿ ਜਿਹੜੀ ਰਾਹ ਦੀ ਗੱਲ ਉਹ ਤਾਂ ਮੰਨਦਾ ਨਹੀਂ ਹੈ। ਖੈਰ ਕਿਸੇ ਤਰ੍ਹਾਂ ਹੁਣ ਜੰਗ ਤੱਕ ਨੌਬਤ ਪਹੁੰਚ ਗਈ। ਅੱਜ ਕੁਰਖੇਤਰ ਦੇ ਮੈਦਾਨ ਦੇ ਵਿੱਚ 18 ਖੂਣੀਆਂ ਸੈਨਾ ਇਕੱਠੀ ਹੋ ਗਈ, ਕਈ ਗਰੋਹ, ਕੁਛ ਕੁ ਰਾਜੇ, ਸ਼ਖਸੀ ਹਕੂਮਤੀ ਛੋਟੀਆਂ ਮੋਟੀਆਂ ਰਿਆਸਤਾਂ ਸਨ, ਤੇ ਕੁਛ ਤਾਂ ਇਹਨਾਂ ਵੱਲ ਹੋ ਗਏ ਦੁਰਯੋਧਨ ਵੱਲ, ਕੁਛ ਉਹਨਾਂ ਵੱਲ ਹੋ ਗਏ। ਐਸਾ ਹੀ ਦੁਨੀਆਂ ਦਾ ਸੁਭਾਅ, ਕਈ ਗੁਰਿਆਂ ਵੱਲ ਵੀ ਹੋ ਜਾਂਦੇ ਨੇ, ਕਈ ਚੰਗਿਆਂ ਵੱਲ ਵੀ। ਸੋਇਓ ਅੱਜ ਕੁਰਖੇਤਰ ਦੇ ਮੈਦਾਨ ਦੇ ਵਿੱਚ 18 ਖੂਣੀਆਂ ਸੈਨਾ ਇਕੱਠੀ ਹੋਈ ਹੋਈ ਹੈ, ਸਾਹਮੋ ਸਾਹਮਣੇ ਖੜੇ। ਸੋ ਕ੍ਰਿਸ਼ਨ ਜੀ ਰਸਵਾਹੀ ਹੋਏ ਸੀ, ਉਹਨਾਂ ਨੇ ਪ੍ਰਣ ਕੀਤਾ ਸੀ, ਕਈ ਵਿਚਾਰਾਂ ਹੁੰਦੀਆਂ ਨੇ ਜੰਗ ਅੱਗੇ ਧਰਮ ਦੇ ਜੰਗ ਹੁੰਦੇ ਹੁੰਦੇ ਸਨ, ਅੱਜ ਕੁਛ ਹੋਰ ਹੈ ਗੱਲ। ਸੋ ਕ੍ਰਿਸ਼ਨ ਨੇ ਕਿਹਾ ਸੀ ਮੈਂ ਸ਼ਸਤਰ ਨਹੀਂ ਉਠਾਵਾਂਗਾ, ਮੈਂ ਸਿਰਫ ਅਰਜਨ ਦਾ ਰੱਥ ਰੱਖੂੰਗਾ। ਸੋ ਇਸੇ ਤਰ੍ਹਾਂ ਹੁੰਦਾ ਰਿਹਾ। ਉੱਥੇ ਹੀ ਜਿਹੜੀ ਗੀਤਾ 18 ਅਧਿਆਈ, ਕ੍ਰਿਸ਼ਨ ਜੀ ਨੇ ਅਰਜਨ ਨੂੰ ਗਿਆਨ ਦੇਣ ਵਾਸਤੇ ਉਚਾਰਨ ਉੱਥੇ ਹੀ ਉਚਾਰਨ ਕੀਤੀ ਸੀ ਨਾ, ਕਿਉਂਕਿ ਜਿਸ ਵਕਤ ਇਤਨੀ ਸੈਨਾ ਸਾਹਮਣੇ ਦੇਖੀ ਅਰਜਨ ਨੇ, ਨਿਗਾਹ ਮਾਰ ਕੇ ਦੇਖੀ, ਕ੍ਰਿਸ਼ਨ ਨੇ ਕਿਹਾ ਉਹਦੇ ਉਹਨਾਂ ਨਾਲ ਮੁਕਾਬਲਾ ਕਰਕੇ ਤਾਂ ਉਹਨੂੰ ਸ਼ਿਕਸਤ ਦੇਣੀ ਹੈ ਆਪਣੇ ਤੀਰਾਂ ਦੇ ਬਲ ਕਰਕੇ, ਇਹ ਤੇਰੀ ਫੌਜ ਹੈ, ਉਹ ਦੁਸ਼ਮਣ ਦੀ ਦੁਰਯੋਧਨ ਦੀ ਫੌਜ ਹੈ। ਜਦੋਂ ਅਰਜਨ ਨੇ ਦੇਖਿਆ ਕੋਈ ਮੇਰਾ ਚਾਚਾ ਲੱਗਦਾ ਹੈ, ਕੋਈ ਤਾਇਆ ਲੱਗਦਾ ਹੈ, ਕੋਈ ਭਰਾ ਲੱਗਦਾ ਹੈ, ਕੋਈ ਕੁਛ ਕੋਈ ਸਾਥ, ਆਪਣੇ ਵੱਡੇ ਥਾਂ ਸਤਿਕਾਰ ਦੇ ਥਾਂ ਦੇਖੇ, ਦਿਲ ਟੁੱਟ ਗਿਆ। ਅਨਿਸ਼ਚਿਤ ਦਿੱਤਾ ਉਸਨੇ, ਕਹਿਣ ਲੱਗਾ ਇਹਨਾਂ ਨੂੰ ਮਾਰ ਕੇ ਮੈਂ ਰਾਜ ਕਰੂੰ, ਮੈਂ ਇਸ ਨੂੰ ਭੀਖ ਮੰਗਣ ਲਈ ਨਹੀਂ ਚੰਗੀ ਸਮਝਦਾ, ਮੈਥੋਂ ਨਹੀਂ ਇਹਨਾਂ ਨੂੰ ਮਾਰਿਆ ਜਾਂਦਾ, ਆਪਣਿਆਂ ਨੂੰ ਮਾਰਾਂਗਾ, ਇਹ ਕੈਸੇ ਹੋ ਸਕਦਾ ਹੈ। ਉਸ ਮੌਕੇ ਕ੍ਰਿਸ਼ਨ ਜੀ ਨੇ ਕਿਹਾ ਅਰਜਨ ਜੰਗ ਵਿੱਚ ਆ ਗਿਆ, ਸਾਹਮਣੇ ਦੁਸ਼ਮਣ ਖੜਾ ਹੋਇਆ, ਹੁਣ ਤੂੰ ਪੈਰ ਹੁੰਦਾ। ਉਸ ਮੌਕੇ ਉਸਨੂੰ ਗਿਆਨ ਦੇਣ ਵਾਲਾ ਅਜਿਹੀ ਕੀਤਾ, ਉਹ ਉਚਾਰਨ ਕੀਤੀ ਸੀ ਉਹਨਾਂ ਨੂੰ, ਅਰਜਨ ਨੂੰ ਗਿਆਨ ਕੀਤਾ, ਫਿਰ ਆਪਣੇ ਫਰਜ਼ ਦੇ ਉੱਪਰ ਤਤਪਰ ਕੀਤਾ ਸੀ। ਜੰਗ ਹੋਇਆ, ਜੰਗ ਦੇ ਵਿੱਚ ਫਾਇਦਾ ਹੈ ਜਿਸਦੇ ਹੋਵੇ ਬਲ, ਸੋ ਕਦੇ ਨਾ ਹਾਰਦਾ, ਇਹ ਗੁਰਬਾਣੀ ਦੱਸਦੀ ਹੈ। ਜਿਹਦੇ ਪੱਖ ਵਿੱਚ ਜ਼ਾਹਿਰ ਆਇਆ ਗੁਪਤ ਤੌਰ ਤੇ ਰੱਬੀ ਸ਼ਕਤੀ ਹੋ ਜੇ, ਉਹਦੀ ਹਰ ਮੈਦਾਨ ਫਤਿਹ ਹੀ
ਹੁੰਦੀ ਹੈ। Thank you.
ਜਿਸਨੂੰ ਕਰੇ ਰਹਿਮ ਕਿਸ ਨਾ ਵਿਸਾਰਦਾ, ਆਪ ਪਾਵਣ ਹਾਰ ਆਪੇ ਹੀ ਮਾਰਦਾ, ਅਨਕ ਰੂਪ ਫਿਲਮਾਂ ਹੈ ਕੁਦਰਤ ਧਾਰਦਾ, ਸਭ ਕਿਛ ਜਾਣੇ ਜਾਣ ਬੂਝ ਵਿਚਾਰਦਾ, ਜਿਸਨੂੰ ਲਾਏ ਸੱਚ ਇਸੇ ਉਧਾਰਦਾ, ਜਿਸਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਜਿਸਦੇ ਪੱਖ ਵਿੱਚ ਜਿਸ ਵੱਲ ਹੋ ਜਾਏ ਵਾਹਿਗੁਰੂ ਜ਼ਾਹਿਰਾ ਗੁਪ ਤੌਰ ਤੇ ਉਹ ਵੀ ਹਰ ਮੈਦਾਨ ਫਤਿਹ ਹੈ, ਉਹ ਕਦੇ ਵੀ ਨਾ ਹਾਰਦਾ। ਜਿਸ ਜਿਸ ਦੇ ਵੱਲ ਹੋਇਆ ਐਸਾ ਹੀ ਕਿਸੇ ਸਮੇਂ ਗਜ਼ਨੀ ਦੇ ਵਿੱਚ ਇੱਕ ਭਾਈ ਕਟਾਰੂ ਨਾਮ ਕਰਕੇ ਦੁਕਾਨਦਾਰ ਸੀ, ਗੁਰੂ ਕਾ ਸਿੱਖ ਸੀ, ਸੱਚ ਬੋਲਦਾ ਪੂਰਾ ਤੋਲਦਾ, ਗੁਰੂ ਦੀ ਸਿੱਖਿਆ ਅਨੁਸਾਰ ਚੱਲਦਾ ਸੀ। ਵੱਲ ਤਾਂ ਉਸੇ ਦੇ ਹੁਣ ਜਿਹੜਾ ਉਹਦਾ ਬਣ ਗਿਆ। ਹਾਂਜੀ, ਅਰਜਨ ਦਾ ਰਾਹ ਐਵੇਂ ਤਾਂ ਨਹੀਂ ਹੱਕਦਾ ਸੀ, ਕਿੰਨੇ ਜਨਮਾਂ ਦੀ ਭਗਤੀ ਦਾ ਫਲ ਸੀ। ਜਿਹਦੇ ਵੱਲ ਉਸੇ ਦੇ ਹੋਵੇ ਜਿਹੜਾ ਉਹਦਾ ਹੋ ਜਾਵੇ, ਉਹਦੇ ਬਚਨਾਂ ਤੇ ਪੂਰਾ ਪੂਰਾ ਪੈਰ ਹੋਵੇ। ਇਉਂ ਕਰਕੇ ਭਾਈ ਕਟਾਰੂ ਗੁਰੂ ਕੀ ਸਿੱਖਿਆ ਤੇ ਪੂਰਾ ਪੂਰਾ ਚੱਲਦਾ ਸੀ। ਵਿਰੋਧੀ ਚੰਗੇ ਮਾੜਿਆਂ ਦੇ ਸਾਰਿਆਂ ਦੀ ਦੁਨੀਆਂ ਤੇ ਹੁੰਦੇ ਚਲੇ। ਕਿਸੇ ਵਿਰੋਧੀ ਪੁਰਸ਼ ਨੇ ਭਾਈ ਕਟਾਰੂ ਦੀ ਦੁਕਾਨ ਵਿੱਚ ਇੱਕ 5 ਮਸੂਰੀ ਪੈਸੇ ਘੱਟ ਵੱਟਾ ਸਿੱਟ ਦਿੱਤਾ। ਸਵੇਰ ਸਾਰ ਹੀ ਦੁਕਾਨ ਖੋਲਣ ਤੇ ਪਹਿਲੇ ਹੀ ਪੁਲਿਸ ਨੂੰ ਲੈ ਆਉਂਦਾ। ਪੁਲਿਸ ਖੜੀ ਹੋਈ ਹੈ, ਕਟਾਰੂ ਆਇਆ, ਦੇਖਦਾ ਪੁਲਿਸ ਖੜੀ ਹੈ, ਥਾਣੇਦਾਰ ਥਾਣੇਦਾਰੀ ਲੈ ਜੀ ਵਿੱਚ ਬੋਲਦਾ, ਕਟਾਰੂ ਸੁਣੇ ਤੂੰ ਘੱਟ ਵੱਟੇ ਰੱਖਦਾ। ਰੋਮ ਨਾਲ ਬੋਲਿਆ, ਉਸਨੇ ਨਹੀਂ ਸਕਾ, ਮੈਂ ਗੁਰੂ ਦਾ ਸਿੱਖ ਹਾਂ, ਸੱਚ ਬੋਲਦਾ ਹਾਂ, ਪੂਰਾ ਤੋਲਦਾ, ਜਾਇਜ਼ ਮੁਨਾਫਾ ਲੈਣਾ, ਵੱਡੇ ਨਹੀਂ ਲੈਣਾ, ਗੁਰੂ ਕਾ ਜੈਸਾ ਸਾਨੂੰ ਹੁਕਮ ਉਹਦੇ ਅਨੁਸਾਰ ਜੀਵਨ ਡਾਲਦਾ। ਦੁਕਾਨ ਖੋਲ, ਦੁਕਾਨ ਖੋਲੀ, ਕੁਦਰਤੀ ਸਾਹਮਣੇ ਇੱਕ ਉਪਰਾ ਵੱਟਾ ਪਿਆ ਦੇਖੀ, ਹੈਰਾਨ ਹੋ ਗਏ ਹੁਣ ਕੀ ਬਣ ਸਕੇ, ਇਹੋ ਜਿਹੇ ਮੌਕੇ ਕੀ ਬਣ ਸਕਦਾ ਹੈ। ਕੋਈ ਉਪਾਅ ਨਹੀਂ ਹੋ ਸਕਦਾ, ਅੱਗੇ ਪਿੱਛੋਂ ਦਾ ਬਾਪ ਫੈਂਕ ਦਿੰਦੇ ਕਿਸੇ ਨੇ ਜਿਹੀ ਸ਼ਰਾਰਤ ਕੀਤੀ, ਹੁਣ ਕੁਛ ਨਹੀਂ ਬਣ ਸਕਦਾ ਸਿਵਾਏ ਗੁਰੂ ਕਿਰਪਾ। ਭਾਈ ਕਟਾਰੂ ਉਧਰ ਵੱਟੇ ਤੋਲਣੇ ਸ਼ੁਰੂ ਕੀਤੇ, ਹੋਰ ਕੋਈ ਉਪਾਅ ਨਾ ਜਾਣ ਕੇ ਭਾਈ ਕਟਾਰੂ ਨੇ ਅੰਦਰ ਹੀ ਗੁਰੂ ਚਰਨਾਂ ਦਾ ਧਿਆਨ ਕਰਿਆ। ਧਿਆਨ ਕਰਕੇ ਅੰਤਰੀਵ ਹੀ ਪ੍ਰਾਰਥਨਾ ਬੇਨਤੀਆਂ ਜੋਦੜੀਆਂ ਅਰਜ਼ਾਂ ਤਰਲੇ ਗੁਰੂ ਚਰਨਾਂ ਵਿੱਚ ਕਰਨੇ ਸ਼ੁਰੂ ਕਰ ਦਿੱਤੇ। ਬਿਨਾਂ ਜ਼ੁਬਾਨ ਤੋਂ ਹੀ ਖਿਆਲ ਨਾਲ ਗੁਰੂ ਅੰਤਰਜਾਮੀ ਹੈ, ਸਰਬੱਗ ਹੈ, ਸਾਰੇ ਪਰਿਪੂਰਨ ਹੈ, ਸਰਬ ਕਲਾ ਸਮਰੱਥ ਹੈ, ਸਹੀਓਂ ਪ੍ਰਾਰਥਨਾ ਉਸਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਤਿਗੁਰੂ ਜੀ Thank you. ਤੇਰੇ ਤਾਰੇ ਰਾਗ ਪੈ ਜਨਾਮ ਆਪਣੀ ਕਰਨ ਕਰਾਵਨ ਹਾਰੇ ਪਰਬ ਜੀਓ ਖੁਸ਼ਮਾ ਨਾ ਕਰ ਪਿਆਰੇ ਮੂਰੇ ਭਲੇ ਹਮ ਸਾਰੇ ਭਾਈ ਕਟਾਰੂ ਨੇ ਗੁਰੂ ਚਰਨਾਂ ਦਾ ਅੰਤਰੀਬ ਹੀ ਧਿਆਨ ਫਰ ਗਏ ਅੰਤਰੀਬ ਹੀ ਬੇਨਤੀਆਂ ਕਰਨੀਆਂ ਸ਼ੁਰੂ ਕੀ ਨੇ ਕਿਉਂਕਿ ਉੱਥੇ ਉੱਚੀ ਬੋਲਣ ਦਾ ਤਾਂ ਸਮਾਂ ਨਹੀਂ ਸੀ ਫਿਰ ਗੁਰੂ ਅੰਤਰਜਾਮੀ ਹੈ ਸਭ ਦੇ ਦਿਲਾਂ ਵਿੱਚ ਵਸਦਾ ਹੈ ਗੁਰੂ ਮੇਰੇ ਸੰਗ ਸਦਾ ਹਰਨਾ ਵਿਸ਼ਵਾਸ ਨਾ ਹੋਣਾ ਇਹਦੀ ਭੁੱਲ ਹੈ ਅਗਿਆਨ ਹੈ ਇਹ ਸਭ ਦੇ ਨਾਲ ਹੀ ਫਿਰ ਸਰਵ ਸ਼ਕਤੀਮਾਨ ਹੈ ਜੋ ਚਾਹੇ ਕਰ ਸਕਦਾ ਹੈ ਤੀਓ ਉਸਨੇ ਅੰਤਰੀਬ ਹੀ ਹਾਥੀ ਦੀ ਚੰਗਿਆੜ ਪਿੱਛੋਂ ਸੁਣਦੀ ਹੈ ਕੀੜੀ ਦੀ ਪੁਕਾਰ ਪਹਿਲਾਂ ਪਹੁੰਚ ਜਾਂਦੀ ਇਹ ਅੰਤਰੀਬ ਹੀ ਪ੍ਰਾਰਥਨਾ ਹੈ ਪ੍ਰਭੂ ਇਹ ਅੰਤਰਜਾਮੀ ਇਹ ਪਤਿਤ ਪਾਵਨ ਇਹ ਕਰਨ ਕਾਰਨ ਮਿਹਰ ਕਰੋ ਦਇਆ ਕਰੋ ਔਕੜ ਬਣੀ ਹੈ ਦੁੱਖ ਦਾ ਸਮਾਂ ਹੋਰ ਉਪਾ ਗਰੀਬ ਨਿਵਾਸ ਆਪਣੇ ਨਾਮ ਦੀ ਲੱਜਾ ਇਉਂ ਜਦੋਂ ਬਿਰਤੀ ਟਿਕਾ ਕੇ ਅਰਦਾਸ ਬੇਨਤੀ ਅੰਦਰ ਹੀ ਕੀਤੀ ਰੇਬੀ ਮਦਦ ਹੋਈ ਕਿ ਉੱਧਰ ਬੱਟੇ ਤੋਲੇ ਜਾ ਰਹੇ ਨੇ ਕਦੇ ਉੱਧਰ ਪਾਉਂਦਾ ਥਾਣੇਦਾਰ ਬੱਟੇ ਕਦੇ ਉੱਧਰ ਵੀ ਵਾਕਈ ਪੰਜ ਮਸੂਰੀ ਪੈਸੇ ਘੱਟ ਵੱਟਾ ਕਿਸੇ ਵਿਰੋਧੀ ਨੇ ਸਿੱਟਿਆ ਪਰ ਜਦੋਂ ਵੱਟੇ ਤੋਲੇ ਤਾਂ ਮਦਦ ਹੋਈ ਵੱਟਾ ਪੂਰਾ ਹਾਂਜੀ ਵੱਲ ਹੋ ਗਿਆ ਜਿਹਦੇ ਹੋਵੇ ਵੱਲ ਸੋ ਕਦੇ ਨਾ ਸ਼ਿਕਾਇਤ ਹੋਰੇ ਕੁਛ ਨੂੰ ਸਜ਼ਾ ਨਹੀਂ ਦੇ ਤਾਂ ਤੇ ਜਿਹਦੇ ਹੋਵੇ ਵੱਲ ਸੋ ਕਦੇ ਨਾ ਹਾਰ
ਕਦੇ ਵੀ ਨਾ ਹਾਰਦਾ ਜੀਦੇ ਜੈ ਮਾਰ ਸਤਿ
ਵੱਲ ਸੁੱਖ ਦੇ ਨਾ ਪਰਮੇਸ਼ਰ ਦੀ ਤੇ ਪ੍ਰਤਿਗਿਆ ਹੈ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁੱਖ ਹੋਏ ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ ਉਹਦਾ ਬਣਨਾ ਸਿੱਖ ਬਣ ਜਿਵੇਂ ਬਣੀ ਮੈਂ ਅਸਲ ਮੈਨੇ ਵੀ ਸਭ ਸੰਸਾਰ ਹੀ ਤੇਰਾ ਹੈ ਕਿਉਂ ਜਿਹੜਾ ਆਪਣੇ ਪਿਤਾ ਨੂੰ ਪਾ ਗਿਆ ਪੁੱਤਰ ਸਾਰੀ ਜਾਇਦਾਦ ਦਾ ਮਾਲਕ ਉਸੇ ਨੇ ਬਣਨਾ ਹੈ ਪਿਤਾ ਜੀ ਸੰਯੋਗ ਕਰਕੇ ਆਓ ਕਿਉਂ ਜਿਹਦੇ ਹੋਵੇ ਵੱਲ ਸੁਕ੍ਰਿਸ਼ਨ ਜੀ ਪਾਂਡਵਾਂ ਵੱਲ ਸਨ ਉਹ ਰਾਜੇ ਵੀ ਸਨ ਇਹਨਾਂ ਵੱਲ ਉੱਧਰ ਵੀ ਸਨ ਦੁਰਯੋਧਨ ਵੱਲ ਲੇਕਿਨ ਇਹਨਾਂ ਦੀ ਫਤਿਹ ਹੋਈ ਇਸ ਕਰਕੇ ਇਉਂ ਕਿਉਂਕਿ ਉਹਨਾਂ ਦੇ ਵੱਲ ਸੀ ਫਿਰ ਉਹ ਦੁਰਯੋਧਨ ਜਿਹੜਾ ਕਹਿੰਦਾ ਸੀ ਮੈਂ ਇਹਨਾਂ ਨੂੰ ਇਤਨੀ ਜ਼ਮੀਨ ਵੀ ਦੇਣ ਨੂੰ ਤਿਆਰ ਨਹੀਂ ਇਤਨੀ ਸੂਈ ਦੇ ਨੱਕੇ ਤੇ ਚੜ੍ਹਦੀ ਹੈ ਪੰਜ ਮਿੰਟਾਂ ਦਰਕਨਾਰ ਉਹ ਦੁਰਯੋਧਨ ਮਾਰਿਆ ਗਿਆ ਜੰਗ ਦੇ ਵਿੱਚ ਉਹਦੇ ਖਾਸ ਇਹੋ ਜਿਹੇ ਸਾਥੀ ਵੀ ਮਾਰੇ ਗਏ ਅਠਾਰਾਂ ਖੁਣੀਆਂ ਸੈਨਾ ਵਿੱਚੋਂ ਸਿਰਫ ਆਦਮੀ ਪੰਜੇ ਪਾਂਡੋ ਬਚੇ ਦੋ ਤਿੰਨ ਹੋ ਗਏ ਇਹ ਹਾਲਤ ਇੰਨੀ ਦੁਨੀਆ ਮਾਰੀ ਹੋਈ ਜੰਗਾਂ ਦੇ ਵਿੱਚ ਖਤਮ ਹੋ ਜਾਂਦਾ ਤਾਂ ਤੇ ਮੁੜ ਕੇ ਮੈਦਾਨ ਫਿਰ ਪਾਂਡਵਾਂ ਦੇ ਹੱਥ ਆਇਆ ਫਿਰ ਰਾਜੇ ਯੁਧਿਸ਼ਠਿਰ ਚੱਕਰਵਰਤੀ ਰਾਜਾ ਹਿੰਦੁਸਤਾਨ ਦਾ ਹੋ ਜਾਂਦਾ ਸੋ ਹੁਣ ਕਿਉਂਕਿ ਸਮਾਂ ਨਹੀਂ ਅੱਗੇ ਨਕਾਲੇ ਤੋਂ ਸ਼ੁਰੂ ਕੀਤਾ ਜਾਏਗਾ ਸਾਨੂੰ ਗੁਰੂ ਸਤੋਤਰ ਤੋਂ ਜਿਹਨਾਂ ਨੇ ਵੀ ਜ਼ਬਾਨ ਪਵਿੱਤਰ ਕੀਤੀ ਉਹ ਵੀ ਕਰ ਲਿਆ ਧੰਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ
ਹੱਥ ਹੈ ਹੱਥ ਹੈ ਧੰਨ ਹੈ।